ओंकार सतनाम कर्ता पुरुष निर्भव निर्वैर अकाल मूरत आजुनी सैभं गुर प्रसाद। धन वाहिगुरु साहिब जी, सनक सनंद अंत नहीं पाया, वेद पढ़े पढ़ ब्रह्म जन्म गवाया, हर का बिलोवना बिलोवो मेरे भाई, सहज बिलोवो जैसे तत ना जाई। तन कर मटकी मन माहे बिलोई, इस मटकी मह शब्द संजोई। हर का बिलोवना मन का बिचारा, गुर प्रसाद पावे अमृत धारा। कहो कबीर नदर करे जे मीरा, राम नाम लग उतरे तीरा। कहो कबीर नदर करे जे मीरा, राम नाम लग उतरे तीरा। परम सम्मान योग शब्द गुरु धन गुरु ग्रंथ साहिब जी महाराज चवर तखत दे मालक ज्ञान गुरु शब्द गुरु जिन्हां दे पावन पवित्र मुबारक दरबार दियां हाजरियां भर रहे गुरु प्यार वाले सत्संगी जनों, आओ सतगुरु जी दे पावन सिद्धांत नूं बाणी नूं समझन दा जतन करिए। गुरु पातशाह जी तों उपदेश लैके ज्ञान लैके अपनी जिंदगी नूं सफल बनाईए, विचारां नूं रंभ करन तों पहलां सारे ही बड़े प्यार अदब दे नाल बुलाओ फतेह आखो जी, वाहेगुरु जी का खालसा वाहेगुरु जी की फतेह। सिख दा गुरुद्वारे आउण दा मेन मकसद है गुरु कोलों ज्ञान लैणा, सब तों पहला कारज है। स्कूल विच असीं आए हां, गुरु ग्रंथ साहिब महाराज जी की बाणी साडा सिलेबस है, जिन्ना भी असीं सारे जाने टका के मन बिरतियां जोड़ के समझन दा जतन करांगे, जिन्ना भी ध्यान असीं गुरु दे शब्द विच जोड़ांगे बाणी दे विच, उन्नी गल सानू ज्यादा समझ आएगी। सब तो पहलां जीवन दे विच इक चा इक जगह जिथे असी गुरु के बचन रखना है, जिथे असी गुरु के बचन वसा है, वह जगह जरूरी है, वो ਉਹ ਚਾਅ ਜ਼ਰੂਰੀ ਹੈ, ਉਹ ਗੱਲ ਸੁਣਨ ਦਾ ਜਿਹੜਾ ਸੁਣਨਾ, ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਨਾ, ਸਮਝਣਾ, ਮੰਨਣਾ, ਉਹ ਸਾਰਾ ਕੁਝ ਬੜਾ ਜ਼ਰੂਰੀ ਹੈ। ਕਬੀਰ ਜੀ ਦਾ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਵਿੱਚ ਵੀ ਕਬੀਰ ਜੀ ਨੇ ਮਨ ਨੂੰ ਟਿਕਾਉਣ ਦੀ ਗੱਲ ਕੀਤੀ ਹੈ। ਗੁਰੂ ਦਾ ਗਿਆਨ ਲੈ ਕੇ ਜੀਵਨ ਦੇ ਵਿੱਚ ਕਿਵੇਂ ਰੱਖਣਾ, ਕਿਵੇਂ ਵਸਾਉਣਾ ਹੈ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਹੇ ਮੇਰੇ ਮਿੱਤਰੋ, ਹੇ ਮੇਰੇ ਸਤਸੰਗੀ ਜਨੋ, ਪਰਮਾਤਮਾ ਦੇ ਨਾਮ ਨੂੰ ਨਾ ਗਿਆਨ ਨੂੰ ਲੈ ਕੇ ਸੁਰਤ ਵਿੱਚ, ਭਾਂਡੇ ਰੂਪੀ ਸੁਰਤ ਵਿੱਚ ਟਿਕਾ ਕੇ, ਇਹਦੇ ਵਿੱਚ ਵਸਾ ਕੇ ਇਹਨੂੰ ਰਿੜਕਣ ਦਾ ਯਤਨ ਕਰੋ। ਗੁਰੂ ਦੇ ਸ਼ਬਦ ਨੂੰ, ਗਿਆਨ ਨੂੰ ਸੁਰਤ ਵਿੱਚ ਰੱਖ ਕੇ ਨਾ ਰਿੜਕਣ ਦਾ ਯਤਨ ਕਰੀਏ, ਉਹਦੇ ਵਿੱਚੋਂ ਫਿਰ ਚੰਗਾ ਜੀਵਨ ਪ੍ਰਾਪਤ ਹੋਏਗਾ। ਤੇ ਜੇ ਵੈਸੇ ਸੁੱਟ ਛੱਡਿਆ ਫਿਰ ਗੱਲ ਨਹੀਂ ਸਮਝ ਆਉਣੀ। ਹੁਣ ਸ਼ਬਦ ਆਪ ਜੀ ਨੇ ਭਾਈ ਸਾਹਿਬ ਉਹਨਾਂ ਤੋਂ ਸਰਵਣ ਕੀਤਾ ਸੀ, ਗੁਰ ਕਾ ਬਚਨ ਬਸੇ ਜੀ ਨਾਲੇ। ਹੁਣ ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਉਹ ਜੀ ਨਾਲ ਵਸਦਾ ਕਹਿੰਦੇ। ਹੁਣ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਵਸਦਾ ਕਿਵੇਂ ਆ, ਕੰਮ ਕਿਵੇਂ ਕਰਦਾ, ਵਸਦਾ ਵਸਿਆ ਹੈ ਕਿ ਨਹੀਂ ਵਸਿਆ, ਜਦੋਂ ਵਸੇਗਾ ਕਿਵੇਂ ਕੰਮ ਕਰੇਗਾ। ਜਿਵੇਂ ਅਸੀਂ ਅਕਸਰ ਹੀ ਬਾਣੀ ਚ ਪੜ੍ਹਦੇ ਹਾਂ ਕਿ ਉਹ ਜਿਹੜਾ ਸਤਿਗੁਰ ਹੈ ਨਾ, ਸੋ ਸਤਿਗੁਰ ਪਿਆਰਾ ਮੇਰੇ ਨਾਲ, ਬੜੇ ਪਿਆਰੇ ਸ਼ਬਦ ਨੇ ਬਾਣੀ ਦੇ, ਉਹ ਨਾਲ ਹੈ। ਕਿਵੇਂ ਨਾਲ ਹੈ, ਨਾਲ ਕਿਵੇਂ ਰਹਿੰਦਾ, ਕਿਵੇਂ ਪਤਾ ਲੱਗੇ ਕਿ ਉਹ ਨਾਲ ਹੈ। ਦੇਖੋ ਸਮਝੋ, ਬੱਚਾ ਨਾ ਛੋਟਾ ਜਿਹਾ, 2 ਸਾਲ ਦਾ 4 ਸਾਲ ਦਾ, ਉਹਦੇ ਨਾਲ ਉਹਦੀ ਮਾਤਾ, ਮਾਂ ਹੈ, ਬਾਪ ਹੈ। ਮੁਸ਼ਕਲ ਆ ਰਹੀ ਹੈ, ਬੱਚੇ ਨੂੰ ਕੋਈ ਟੈਨਸ਼ਨ ਨਹੀਂ, ਬੱਚੇ ਨੂੰ ਕੋਈ ਫਿਕਰ ਨਹੀਂ। ਮੁਸ਼ਕਲ ਆ ਰਹੀ ਨਾ, ਸਾਹਮਣੇ ਮੰਨ ਲਓ ਕੋਈ ਜਾਨਵਰ ਆ ਰਿਹਾ, ਫਿਕਰ ਕਿਹਨੂੰ ਹੈ ਭਲਾ, ਮਾਂ ਨੂੰ ਚਾਹੇ ਬਾਪ ਨੂੰ, ਜਿਹੜਾ ਉਹਦੇ ਨਾਲ ਹੈ। ਇੰਨਾ ਕੁ ਭਰੋਸਾ ਹੋਣਾ ਚਾਹੀਦਾ ਕਿ ਵਾਕਈ ਮੇਰਾ ਕੁਝ ਲੱਗਦਾ ਹੈ। ਕਈ ਵਾਰੀ ਸਰੀਕਾ ਵੀ ਕੰਮ ਖਰਾਬ ਕਰ ਜਾਂਦਾ। ਪਿੱਛੇ ਜੇ ਖਬਰ ਆਈ ਸੀ, ਹੁਣ ਫਿਰ ਗੱਲ ਮੁੜ ਘੁੜ ਕੇ ਉੱਥੇ ਆਉਂਦੀ। ਆਪਾਂ ਜ਼ਿਆਦਾ ਸਾਧਾਂ ਵੱਲ ਜਾਂਦੇ ਨਹੀਂ, ਨਾ ਜਾਣਾ ਚਾਹੀਦਾ, ਸਾਡਾ ਮਕਸਦ ਗੁਰੂ ਹੈ। ਜੇਠਾਣੀ ਨੂੰ ਕਿਸੇ ਸਾਧ ਨੇ ਆਖਿਆ ਕਿ ਤੇਰੇ ਘਰ ਲਾਦ ਨਹੀਂ ਪੈਦਾ ਹੁੰਦੀ, ਉਹਦਾ ਕਾਰਨ ਹੈ, ਤੈਨੂੰ ਬਲੀ ਦੇਣੀ ਪੈਣੀ ਹੈ। ਬਲੀ ਜੇ ਤੇ ਬੱਚੇ ਦੀ ਦੇਗੀ, ਮੁੰਡੇ ਦੀ, ਫਿਰ ਤੇਰੇ ਘਰੇ ਮੁੰਡਾ ਪੈਦਾ ਹੋਏਗਾ। ਹੁਣ 15-20 ਸਾਲ ਪਹਿਲਾਂ ਹੀ ਹੋ ਗਏ ਆ, ਤੇ ਹੁਣ ਕੁੜੀ ਲੈ ਕੇ ਕੀ ਕਰਨੀ ਉਹਨੇ ਨਾ। ਉਹ ਕਹਿੰਦੀ ਕੰਮ ਵਧੀਆ ਵੱਡਾ ਹੀ ਕਰਦੇ ਹਾਂ, ਜੇ ਕਰਨਾ ਹੀ ਇਹਦੇ। ਹੁਣ ਸਾਧ ਨੇ ਆਖਿਆ ਕਿ ਬਲੀ ਦੇਣੀ ਪਏਗੀ, ਬੱਚੇ ਦੀ ਦੇਣੀ ਪਏਗੀ। ਹੁਣ ਕਹਿੰਦੀ ਬੱਚਾ ਹੁਣ ਲਾਗੇ ਬੰਨੇ ਕੋਈ ਰਿਸ਼ਤੇਦਾਰੀ ਚ, ਭਰਾ ਦਾ ਵੀ ਇੱਕ ਆ, ਪਰ ਉਹ ਹੈ ਭਰਾ, ਚਲੋ ਫਿਰ ਜੇਠਾਣੀ ਦਾ ਬੱਚੇ ਦੀ ਬਲੀ ਦਿੰਦੇ ਆ। ਪਲੈਨਿੰਗ ਬਣਾਈ ਉਹਨੇ। ਮੈਂ ਬੇਨਤੀ ਕੀਤੀ ਸੀ ਕਿ ਜਿਹੜਾ ਨਾਲ ਹੈ ਕੌਣ ਹੈ ਉਹ, ਇਹ ਵੀ ਗੱਲ ਹੈ ਨਾ। ਜੇ ਤੇ ਮਾਂ ਹੋਈ ਤੇ ਸਾਹਮਣੇ ਆਉਂਦੇ ਜਾਨਵਰ ਨੂੰ ਜਦੋਂ ਮਾਂ ਨੇ ਵੇਖਿਆ, ਉਹਨੇ ਬੱਚੇ ਨੂੰ ਕਵਰ ਕਰਨਾ, ਉਹਨੇ ਪਕੜਨਾ, ਬੱਚੇ ਨੂੰ ਫੜ ਲੈਣਾ, ਪਛਾਣ ਕਰ ਲੈਣਾ। ਬੱਚਾ ਅੱਗ ਵੱਲ ਜਾ ਰਿਹਾ, ਪਿਓ ਲਾਗੇ ਸੀ, ਉਹਨੇ ਵੇਖਿਆ ਬੱਚੇ ਨੂੰ ਫੜ ਲਿਆ ਭੱਜ ਕੇ। ਨਾਲ ਕੌਣ ਹੈ, ਗੁਰ ਕਾ ਬਚਨ ਬਸੇ ਜੀ ਨਾਲੇ। ਹੁਣ ਉਹਨੇ ਜਾ ਕੇ ਆਨੇ ਬਹਾਨੇ ਕਿਤੇ ਲੈ ਗਈ ਘਰੇ ਬੱਚੇ ਨੂੰ, ਜਾ ਕੇ ਉਹਦੇ ਬਲੀ ਦੇ ਤੀ, ਫੜਿਆ ਗਿਆ ਬਾਬਾ। ਇੱਕ ਉਹਦੇ ਘਰੇ ਸੀ, ਉਹ ਵੀ ਨਹੀਂ ਰਿਹਾ, ਆਪਣੇ ਘਰੇ ਵੀ ਨਹੀਂ ਹੈਗਾ ਕੁਝ। ਮੈਨੂੰ ਲੱਗਦਾ ਬੜੀਆਂ ਅਰਦਾਸਾਂ ਕਰਾਈਆਂ ਹੋਣਗੀਆਂ ਨੇ ਸਰਬੱਤ ਦੀਆਂ ਨਾ, ਬੜੀਆਂ ਅਰਦਾਸਾਂ ਕਰਾਈਆਂ ਹੋਣਗੀਆਂ ਮੇਰੇ ਘਰੇ ਵੀ ਲਾਦ ਹੋਵੇ। ਜਿਹੜੀ ਹੈਗੀ ਸੀ ਜਿਹਦੇ ਘਰੇ, ਉਹ ਵੀ ਨਹੀਂ ਚੰਗੀ ਲੱਗਦੀ। ਖੈਰ, ਗੁਰੂ ਦਾ ਬਚਨ ਨਾਲ ਕਿਵੇਂ ਆ, ਜਿਵੇਂ ਬੱਚੇ ਦੇ ਨਾਲ ਵੱਡੇ ਨੇ, ਉਹਨਾਂ ਦੀ ਸਾਰੀ ਜ਼ਿੰਮੇਵਾਰੀ ਬਣਦੀ ਹੁਣ ਬਾਪ ਦੀ ਕਿ ਮੈਂ ਬੱਚੇ ਨੂੰ ਕਿਵੇਂ ਰੱਖਣਾ ਹੈ ਨਾ, ਇਹਨੂੰ ਕੋਈ ਇਹਨੂੰ ਮੁਸ਼ਕਲ ਨਾ ਆਵੇ, ਇਹਨੂੰ ਬੁਖਾਰ ਹੈ, ਧਿਆਨ ਕਿਹਨੇ ਰੱਖਣਾ, ਮਾਂ ਨੇ ਰੱਖਣਾ, ਬਾਪ ਨੇ ਰੱਖਣਾ, ਜਿਹੜੇ ਵੀ ਘਰ ਵਿੱਚ ਵੱਡੇ ਆ ਉਹਨਾਂ ਦਾ ਫਰਜ਼ ਹੈ। ਹੁਣ ਦੇਖੋ, ਲੜਕੀ ਹੈ ਨਾ, ਕੁਵਾਰੀ ਲੜਕੀ, ਕੁਵਾਰੀ ਸੀ, ਘਰੋਂ ਬਾਹਰ ਗਈ, ਬਾਜ਼ਾਰ ਗਈ, ਮਾਰਕੀਟ ਗਈ, ਉਹਦੇ ਲਾਗੇ ਕੋਈ ਗੈਰ ਮਰਦ ਗੈਰ ਲੜਕਾ ਖਲੋਤਾ ਸੀ, ਵੇਖਣ ਵਾਲਿਆਂ ਨੇ ਬੜੀਆਂ ਗੱਲਾਂ ਬਣਾਈਆਂ। ਗੈਰ ਸੀ ਨਾ, ਜਿਹੜਾ ਸਾਡਾ ਕਲਚਰ, ਜੋ ਸਾਡਾ ਸਮਾਜ ਜਿੱਦਾਂ ਵੇਖਦਾ, ਪਿੰਡ ਦਿਆਂ ਲੋਕਾਂ ਨੇ ਵੇਖਿਆ ਕਿ ਫਲਾਣੇ ਦੀ ਲੜਕੀ ਹੈ ਨਾ, ਇਹ ਲੜਕਾ ਪਤਾ ਨੀ ਕੌਣ, ਪਿੰਡ ਦਾ ਤਾਂ ਹੈ ਨੀ। ਬੜੀਆਂ ਗੱਲਾਂ ਬਣਾਈਆਂ ਉਹਨਾਂ ਨੇ, ਘਰ ਚ ਵੀ ਗੱਲ ਪਹੁੰਚ ਗਈ, ਕਿਉਂਕਿ ਉਹਦਾ ਆਪਣਾ ਨਹੀਂ ਸੀ, ਉਹਦਾ ਲੱਗਦਾ ਨਹੀਂ ਸੀ ਕੋਈ, ਉਹ ਕੋਈ ਹੋਰ ਸੀ। ਹੁਣ ਦੂਜਾ ਪੱਖ ਵੇਖਿਓ, ਜਿਸ ਦਿਨ ਉਸ ਲੜਕੀ ਦਾ ਆਨੰਦ ਕਾਰਜ ਹੋ ਗਿਆ ਨਾ, ਸਾਰੇ ਪਿੰਡ ਦੇ ਸਾਹਮਣੇ, ਲੋਕਾਂ ਦੇ ਸਾਹਮਣੇ, ਰਿਸ਼ਤੇਦਾਰਾਂ ਦੇ ਸਾਹਮਣੇ, ਸਾਰਿਆਂ ਦੇ ਸਾਹਮਣੇ ਆਨੰਦ ਕਾਰਜ ਹੋ ਗਿਆ, ਉਹ ਲੜਕੀ ਹੁਣ ਬਾਜ਼ਾਰ ਦੇ ਵਿੱਚ ਆਪਣੇ ਪਤੀ ਦੇ ਨਾਲ ਤੁਰੀ ਫਿਰਦੀ ਹੈ, ਲੋਕੀ ਕਹਿੰਦੇ ਫਲਾਣੇ ਦਾ ਜਵਾਈ ਹੈ, ਆਪਣਾ ਹੋ ਗਿਆ ਨਾ। ਜਦੋਂ ਆਪਣਾ ਨਹੀਂ ਸੀ, ਦੂਜਾ ਸੀ, ਉਦੋਂ ਗੱਲਾਂ ਬਣੀਆਂ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣੀਆਂ, ਲੋਕਾਂ ਨੇ ਬੜੇ ਕਮੈਂਟ ਕੀਤੇ ਨਾ, ਵੀ ਕੌਣ ਹੈ ਇਹਦਾ ਪਿਓ, ਤੇ ਇਹਦਾ ਬੜਾ ਸਿਆਣਾ ਹੈ ਨਾ, ਇਹ ਕਿਹਦੇ ਨਾਲ ਤੁਰੀ ਫਿਰਦੀ ਹੈ। ਹੁਣ ਉਹ ਆਪਣੇ ਪਤੀ ਦੇ ਨਾਲ ਫਿਰਦੀ ਹੈ ਬਾਜ਼ਾਰ ਵਿੱਚ, ਹੁਣ ਕਿਸੇ ਨੂੰ ਕੋਈ ਪਰੇਸ਼ਾਨੀ ਹੈਗੀ ਜੀ? ਹੁਣ ਤੇ ਲੋਕੀ ਘਰ ਆਣ ਕੇ ਕਹਿੰਦੇ ਫਲਾਣੇ ਦੀ ਧੀ ਤੇ ਉਹਦਾ ਜਵਾਈ ਬਾਜ਼ਾਰ ਵਿੱਚ ਮਿਲੇ ਸੀ, ਤੇ ਪਹਿਲਾਂ ਨਹੀਂ ਸੀ ਕਹਿੰਦੇ ਜਦੋਂ ਆਪਣਾ ਨਾਲ ਨਹੀਂ ਸੀ। ਏਦਾਂ ਗੁਰੂ ਦਾ ਸ਼ਬਦ ਜਿਹੜਾ ਨਾਲ ਏਦਾਂ ਕੰਮ ਕਰਦਾ, ਆਪਣਾ ਏਦਾਂ ਆਪਣਾ ਬਣਦਾ ਗੁਰੂ ਦਾ ਸ਼ਬਦ। ਜਦੋਂ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ, ਗੁਰੂ ਦਾ ਬਚਨ ਨਾਲ ਹੋਇਆ, ਹੁਣ ਗੁਰੂ ਦਾ ਬਚਨ ਮੇਰੇ ਨਾਲ ਹੈ, ਕਿਵੇਂ ਭਾਈ ਬੁਰਿਆਈ ਨਹੀਂ ਕਰਨੀ, ਠੱਗੀ ਨਹੀਂ ਮਾਰਨੀ, ਕਿਉਂਕਿ ਠੱਗ ਬੰਦੇ ਦੀ, ਚੋਰ ਦੀ ਹਾਮੀ ਕੋਈ ਨਹੀਂ ਭਰਦਾ, ਈਰਖਾ ਨਹੀਂ ਰੱਖਣੀ, ਹਉਮੇ ਨਹੀਂ ਰੱਖਣੀ, ਕਿਉਂ ਹਉਮੇ ਦੀਰਘ ਰੋਗ ਹੈ, ਇਹ ਆ ਗੁਰੂ ਦਾ ਬਚਨ, ਹਉਮੇ ਦੀਰਘ ਰੋਗ, ਇਹਨੂੰ ਰੱਖਣਾ ਨਹੀਂ ਕੋਲ। ਤੇ ਬੰਦੇ ਨੂੰ ਜਦੋਂ ਹਉਮੇ ਨਾ ਆਈ ਕਿਸੇ ਵੱਲ ਵੇਖ ਕੇ ਜਾਂ ਕੋਈ ਕੰਮ ਕਰਦਿਆਂ, ਸਮਝੋ ਗੁਰੂ ਦਾ ਬਚਨ ਨਾਲ ਹੈ, ਆਪਣਾ ਨਾਲ ਹੈ, ਕੰਮ ਕਰ ਰਿਹਾ ਪੂਰਾ, ਉਹਨੇ ਆਉਣ ਨਹੀਂ ਦਿੱਤੀ ਜੀਵਨ ਦੇ ਵਿੱਚ, ਉਹਨੇ ਕੋਈ ਵੀ ਪਰੇਸ਼ਾਨੀ ਜੀਵਨ ਦੇ ਵਿੱਚ ਨਹੀਂ ਆਉਣ ਦਿੱਤੀ ਮੇਰੇ ਨਾਲ। ਸਤਿਗੁਰ ਪਿਆਰਾ ਇਸਦਾ ਨਾਲ ਹੁੰਦਾ ਬੰਦੇ ਦੇ, ਜਿਵੇਂ ਜਦੋਂ ਬਗਾਨਿਆਂ ਦਾ ਆਸਰਾ ਹੋਏਗਾ ਨਾ, ਫਿਰ ਭਾਵੇਂ ਜਿੰਨਾ ਮਰਜ਼ੀ ਕੋਈ ਆਪਣੇ ਮਨ ਵਿੱਚ ਜਿੰਨਾ ਮਰਜ਼ੀ ਕੋਈ ਖੁਸ਼ ਹੋਵੇ, ਪਰ ਲੋਕਾਂ ਨੇ ਸਵੀਕਾਰ ਨਹੀਂ ਕਰਨਾ। ਜਦੋਂ ਆਪਣੇ ਸ਼ਬਦ ਨੂੰ ਛੱਡ ਕੇ, ਗਿਆਨ ਨੂੰ ਛੱਡ ਕੇ ਬੰਦਾ ਜਿੰਨਾ ਮਰਜ਼ੀ ਖੁਸ਼ ਹੋਵੇ, ਕਵੇ ਕਿ ਵਧੀਆ ਜ਼ਿੰਦਗੀ ਲੰਘਦੀ ਹੈ, ਐਸ਼ ਦੀ ਜ਼ਿੰਦਗੀ ਬਤੀਤ ਹੋ ਰਹੀ ਹੈ, ਮਰਜ਼ੀ ਨਾਲ ਘਰੇ ਜਾਈਦਾ, ਮਰਜ਼ੀ ਨਾਲ ਘਰੋਂ ਜਾਈਦਾ, ਜੋ ਜੀ ਕਰੇ ਉਹ ਖਾਈਦਾ, ਜੋ ਜੀ ਕਰੇ ਉਹ ਪੀਦਾ, ਆਪਣਿਆਂ ਨੇ ਨਹੀਂ ਪਸੰਦ ਕਰਨਾ, ਕਿਉਂਕਿ ਸਿੱਖ ਆ ਨਾ ਸੀ, ਸਾਡੇ ਗੁਰੂ ਸਾਹਿਬ ਜੀ ਨੇ ਕੋਈ ਪ੍ਰਵਾਨ ਨਹੀਂ ਕਰਨਾ ਸਾਨੂੰ, ਸਾਡੇ ਗੁਰੂ ਸਾਹਿਬ ਜੀ ਨੇ ਸਾਡੇ ਨਾਲ ਨਹੀਂ ਖੜਨਾ ਜਦੋਂ ਅਸੀਂ ਆਪਣੀਆਂ ਮਰਜ਼ੀਆਂ ਕਰਾਂਗੇ। ਗੁਰੂ ਦਾ ਸ਼ਬਦ, ਗੁਰੂ ਦਾ ਬਚਨ ਸਾਡੇ ਨਾਲ ਆ, ਜਦੋਂ ਕਿਤੇ ਕੰਮ ਪਿਆ ਅਸੀਂ ਉਹਨੂੰ ਵਰਤ ਲਿਆ। ਲੋਕੀ ਕਹਿੰਦੇ ਇਹ ਤਾਂ ਵਾਕਿਆ ਗੁਰੂ ਦੇ ਨਾਲ ਹੈ, ਇਹ ਨਹੀਂ ਮੰਨਦਾ ਭਾਈ, ਇਹ ਤਾਂ ਗੁਰੂ ਦੇ ਬਚਨ ਤੋਂ ਬਾਹਰ ਨਹੀਂ ਜਾਂਦਾ, ਇਹਨੇ ਕਰਮ ਕਾਂਡ ਨਹੀਂ ਕਰਨਾ, ਇਹਨੇ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਉਣਾ। ਹੁਣ ਬਾਬਾ ਕਬੀਰ ਜੀ ਕਹਿੰਦੇ ਤੂੰ ਪਰਮਾਤਮਾ ਦੇ ਨਾਮ ਨੂੰ ਆਪਣੀ ਸੁਰਤ ਦੇ ਵਿੱਚ ਰੱਖ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵ ਜੈਸੇ ਤੱਤ ਨਾ ਜਾਈ। ਤੇਰੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਸ਼ਬਦ ਦਾ ਤੱਤ ਨਾ ਖਤਮ ਹੋ ਜੇ, ਤੱਤ ਨਾ ਤੇਰੇ ਜੀਵਨ ਦੇ ਵਿੱਚੋਂ ਨਿਕਲ ਜੇ। ਹੁਣ ਸਹਿਜ ਬਲੋਵੋ, ਜੇ ਤੁਸੀਂ ਇਹਨਾਂ ਗੱਲਾਂ ਨੂੰ ਸਮਝ ਲਿਆ, ਫਿਰ ਕਾਹਲੀ ਕਾਹਲੀ ਪਾਠ ਨਹੀਂ ਕੀਤਾ ਜਾਣਾ। ਸਹਿਜ ਦਾ ਮਤਲਬ ਕੀ ਹੈ? ਟਕਾ। ਹੁਣ ਸਹਿਜ ਦਾ ਮਤਲਬ ਇਹ ਵੀ ਨਹੀਂ ਜੇ ਕਿ ਇੱਕ ਲਾਈਨ ਨੂੰ 2 ਮਿੰਟ ਲਾ ਕੇ ਪੜੋ ਕਿ ਬਈ ਬੜਾ ਸਹਿਜ ਨਾਲ ਪੜਦਾ ਪਾਠ, ਵੀ ਬੜਾ ਹੌਲੀ। ਸਹਿਜ ਦਾ ਮਤਲਬ ਹੈ ਟਿਕਾ ਕੇ, ਸਮਝ ਕੇ, ਜੋ ਪੜ ਰਿਹਾ ਉਹਦੇ ਵਿੱਚੋਂ ਮੈਂ ਸਮਝ ਲਿਆ, ਗਿਆਨ ਮੇਰੇ ਜੀਵਨ ਦੇ ਵਿੱਚ ਆ ਗਿਆ। ਇਹਨੂੰ ਕਹਿੰਦੇ ਸਹਿਜ ਬਲੋਵੋ, ਬਲੋਵੋ ਦਾ ਮਤਲਬ ਹੁੰਦਾ ਰਿੜਕਣਾ। ਚਾਟੀ ਦੇ ਵਿੱਚ ਮਧਾਣੀ ਪਾਈ ਹੋਵੇ ਨਾ ਜੀ, ਤੇ ਬੰਦਾ ਜ਼ੋਰ ਜੋ ਨਾ ਕਾਹਲੀ ਕਰਕੇ ਰਿੜਕੇ, ਛੇਤੀ ਛੇਤੀ ਰਿੜਕਦਾ ਮੈਂ ਕੰਮ ਨਿਬੇੜਦਾ ਨਾ, ਕਾਹਲੀ ਕਰੇ, ਘਿਓ ਨਹੀਂ ਆਉਣਾ, ਮੱਖਣ ਨਹੀਂ ਆਉਣਾ ਉਹਦੇ ਉੱਤੇ, ਕਾਹਲੀ ਹੋ ਸਕਦੀ, ਖਲਾਰਾ ਪੈ ਸਕਦਾ, ਖਲਾਰਾ ਬੜਾ ਪੈ ਸਕਦਾ ਬੰਦਾ, ਜਿਹੜਾ ਚਾਠੀ ਦੇ ਵਿੱਚੋਂ ਦੁੱਧ ਸੀ ਉਹ ਬਾਹਰ ਨਿਕਲ ਗਿਆ, ਸਾਰਾ ਹੀ ਖਲਾਰਾ ਪਾਤਾ ਬੰਦੇ ਨੇ ਕਾਹਲੀ ਕਾਹਲੀ ਕਰਕੇ, ਕਾਹਲੀ ਕਰਨ ਦੇ ਨਾਲ ਕੁਝ ਮੱਖਣ ਛੇਤੀ ਆ ਜਾਣਾ, ਏਦਾਂ ਹੁੰਦਾ ਸੀ। ਪਰ ਏਦਾਂ ਗੱਲ ਨਹੀਂ ਬਣਨੀ, ਅੱਜ ਅਸੀਂ ਵੀ ਕਾਹਲੀ ਕਰ ਰਹੇ ਹਾਂ ਨਾ, ਕਾਹਲੀ ਕਰ ਰਹੇ, ਸਾਡੇ ਕੋਲ ਟਾਈਮ ਨਹੀਂ, ਅਸੀਂ ਆਪਣੇ ਕਮਰੇ ਚੋਂ ਤੁਰੇ, ਬਾਥਰੂਮ ਦੇ ਵਿੱਚ ਪਹੁੰਚੇ, ਇਸ਼ਨਾਨ ਕਰਕੇ ਬਾਹਰ ਨਿਕਲੇ ਤੇ ਜਪਜੀ ਸਾਹਿਬ ਕੰਪਲੀਟ ਹੋ ਗਿਆ, ਕਾਹਲੀ ਤੇ ਬੜੀ ਕਰ ਲਈ ਅਸੀਂ, ਪਰ ਕਾਹਲੀ ਦੇ ਵਿੱਚੋਂ ਕੁਝ ਪ੍ਰਾਪਤ ਨਹੀਂ ਹੋਣਾ। ਦੂਸਰਾ ਪੱਖ, ਹੌਲੀ ਕਰਨ ਦੇ ਨਾਲ ਵੀ ਪ੍ਰਾਪਤ ਨਹੀਂ ਹੋਣਾ। ਤੁਸੀਂ ਕਹੋ ਮੈਂ ਇੱਕੋ ਹੀ ਪੌੜੀ ਪੜ੍ਹਨੀ ਹੈ, ਜਿੰਨਾ ਚਿਰ ਆਪਣੀ ਸੁਰਤ ਵਿੱਚ ਟਿਕਾਉਂਦੇ ਨਹੀਂ ਆ। ਸਹਿਜ ਬਲੋਵ ਜੈਸੇ ਤੱਤ ਨਾ ਜਾਈ, ਤੱਤ ਜਿਹੜਾ ਸੀ ਨਾ ਉਹ ਨਾ ਹੱਥੋਂ ਨਿਕਲਦਾ ਕਿਤੇ, ਜੋ ਅਸਲੀਅਤ ਸੀ, ਜੋ ਗਿਆਨ ਸੀ ਬਾਣੀ ਦਾ, ਜੋ ਸਮਝ ਸੀ ਬਾਣੀ ਦੀ, ਜੋ ਬਾਣੀ ਨੇ ਸਮਝ ਦੱਸੀ ਹੈ, ਜੋ ਬਾਣੀ ਨੇ ਜੀਵਨ ਦੇ ਵਿੱਚ ਧਾਰਨ ਕਰਕੇ ਚੱਲਣਾ ਦੱਸਿਆ ਹੈ, ਉਹ ਨਹੀਂ ਸੀ ਖਤਮ ਹੋਣਾ ਚਾਹੀਦਾ। ਸਮਝ ਨਹੀਂ ਸੀ ਖਤਮ ਹੋਣੀ ਚਾਹੀਦੀ। ਕਬੀਰ ਸਾਹਿਬ ਜੀ ਆਖਦੇ ਨੇ ਸਹਿਜ ਦੇ ਨਾਲ ਆਪਣੀ ਸੁਰਤ ਵਿੱਚ ਬਾਣੀ ਦਾ ਸ਼ਬਦ ਰੱਖ ਤੇ ਰਿੜਕਣਾ ਸ਼ੁਰੂ ਕਰ ਦੇ, ਭਾਵ ਸੋਚਣਾ ਸ਼ੁਰੂ ਕਰ ਦੇ, ਕਿਵੇਂ ਭਲਾ ਮੈਂ ਕੀ ਕਰਦਾ ਹਾਂ, ਗੁਰਬਾਣੀ ਕੀ ਆਖਦੀ ਹੈ, ਆ ਇਦਾਂ ਰਿੜਕਣਾ, ਜਿਹੜਾ ਮੈਂ ਕੰਮ ਕੀਤਾ ਕੀ ਉਹ ਠੀਕ ਹੈ, ਇਦਾਂ ਤੋਲ ਮੋਲ ਕਰਨਾ ਆਪਣੇ ਨਾਲ। ਇਦਾਂ ਕੱਲ ਮੈਂ ਝੂਠ ਬੋਲਿਆ ਕੀ ਠੀਕ ਹੈ, ਸ਼ਬਦ ਰੱਖੋ ਸੁਰਤ ਦੇ ਵਿੱਚ ਕਿ ਬਾਣੀ ਕਹਿੰਦੀ ਝੂਠ ਨਹੀਂ ਬੋਲਣਾ, ਕੀ ਠੀਕ ਹੈ, ਇੱਦਾਂ ਰਿੜਕਣਾ ਪੈਣਾ, ਇੱਦਾਂ ਗੱਲ ਬਣਨੀ। ਫਿਰ ਜਾ ਕੇ ਹੁਣ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ, ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ। ਸਨਕ ਤੇ ਸਨੰਦ ਨਾ ਇਹ ਬ੍ਰਹਮੇ ਦੇ ਦੋ ਪੁੱਤਰ ਸੀ, ਬ੍ਰਹਮੇ ਦੇ ਲਿਖੇ ਹੋਏ ਵੇਦ ਇਹਨਾਂ ਨੇ ਪੜ੍ਹ ਲਏ, ਸਾਰਾ ਕੁਝ ਕਰ ਲਿਆ, ਤੇ ਕਬੀਰ ਸਾਹਿਬ ਜੀ ਕਹਿੰਦੇ ਜਨਮ ਉਦਾਂ ਹੀ ਗਵਾ ਚ ਗਿਆ, ਜਨਮ ਹਨੇਰੇ ਵਿੱਚ ਨਿਕਲ ਗਿਆ, ਜਨਮ ਕਰਮ ਕਾਂਡ ਕਰਦੇ ਨਿਕਲ ਗਿਆ, ਜਨਮ ਵਿਅਰਥ ਹੀ ਚਲਾ ਗਿਆ। ਤੇ ਇਹ ਗੱਲ ਕੱਲੇ ਬ੍ਰਹਮੇ ਦੇ ਲੜਕਿਆਂ ਤੇ ਉਹਦੇ ਬੱਚਿਆਂ ਤੇ ਨਹੀਂ ਲੱਗਦੀ, ਇਹ ਸਾਰਿਆਂ ਤੇ ਲੱਗਦੀ, ਸਾਡੇ ਵੀ ਲੱਗਦੀ ਆ। ਸਾਡੇ ਵੀ ਗੁਰੂ ਸਾਹਿਬ ਜੀ ਸਾਨੂੰ ਆਖਦੇ, ਗੁਰਬਾਣੀ ਚ ਆਖਦੇ ਨੇ ਕਿਆ ਪੜੀਏ ਕਿਆ ਗੁਨੀਏ ਕਿਆ ਵੇਦ ਪੁਰਾਣਾ ਸੁਣੀਏ। ਹੁਣ ਆਪਾਂ ਕੀ ਕਰਦੇ ਹਾਂ ਜੀ, ਪੜ੍ਹਦੇ ਵੀ ਹਾਂ। ਬੰਦਾ ਕਹਿੰਦਾ ਜੀ ਮੈਂ ਪੜ੍ਹਦਾ, ਜ਼ਰੂਰੀ ਹੈ, ਪੜ੍ਹਨੀ ਵੀ ਚਾਹੀਦੀ ਹੈ, ਬਾਣੀ ਇਹ ਨਹੀਂ ਕਿ ਪੜ੍ਹਨੀ ਨਹੀਂ ਚਾਹੀਦੀ, ਪਰ ਜਿਹੜਾ ਤੱਤ ਹੈ ਨਾ ਉਹ ਨਹੀਂ ਜੀਵਨ ਚੋਂ ਨਿਕਲਣਾ ਚਾਹੀਦਾ। ਸੁਣਦਾ ਵੀ ਹੈ ਬੰਦਾ, ਕਹਿੰਦਾ ਮੈਂ ਸੁਣ ਲੈਂਦਾ ਜੀ, ਮੈਂ ਸੁਣੀ ਹੈ ਬਾਣੀ, ਪੜ੍ਹਦਾ ਵੀ ਹੈ ਸੁਣਦਾ ਵੀ, ਦੋ ਕੰਮ ਕਰ ਲੈਂਦੇ ਲੋਕ। ਗੁਰਮਤ ਆਖਦੀ ਏ ਕਿਆ ਪੜੀਏ ਕਿਆ ਗੁਨੀਏ ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ। ਹੁਣ ਪੜ੍ਹਨ ਦੇ ਆਪਾਂ ਕੀ ਕਰਦੇ, ਪੜ੍ਹਦੇ ਵੀ ਹਾਂ ਤੇ ਸੁਣਦੇ ਵੀ ਹਾਂ। ਤੇ ਗੁਰਬਾਣੀ ਆਖਦੀ ਏ ਨਾ ਪੜ੍ਹਨ ਦੇ ਨਾਲ ਤੇ ਨਾ ਸੁਣਨ ਦੇ ਨਾਲ। ਹੁਣ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਪੜ੍ਹਨੀ ਸੁਣਨੀ ਨਹੀਂ, ਪੜ੍ਹਨ ਸੁਣਨ ਤੋਂ ਬਾਅਦ ਜੇ ਆਹ ਚੀਜ਼ ਨਹੀਂ ਪ੍ਰਾਪਤ ਹੋਈ, ਤੱਤ ਜੇ ਨਹੀਂ ਪ੍ਰਾਪਤ ਹੋਇਆ, ਫਿਰ ਪੜ੍ਹਨ ਸੁਣਨ ਦੇ ਨਾਲ ਵੀ ਕੋਈ ਲਾਭ ਨਹੀਂ। ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ, ਜੇ ਟਿਕਾ ਹੀ ਨਹੀਂ ਮਿਲਿਆ, ਜੇ ਬੰਦਾ ਫਿਰ ਵੀ ਭੜਕਣਾ ਦੇ ਵਿੱਚ ਹੀ ਹੈ, ਜੇ ਫਿਰ ਵੀ ਵਹਿਮ ਭਰਮ ਹੀ ਕਰੀ ਜਾ ਰਿਹਾ, ਜੇ ਫਿਰ ਵੀ ਬੁਰਾ ਹੀ ਸੋਚੀ ਜਾ ਰਿਹਾ, ਇੱਥੇ ਕਹਿੰਦੀ ਬਾਣੀ ਪੜ੍ਹੇ ਸੁਣੇ ਕਿਆ ਹੋਈ। ਇੱਥੇ ਆਣ ਕੇ ਵੈਸੇ ਪੜ੍ਹਨੀ ਜ਼ਰੂਰੀ ਹੈ, ਸੁਣਨੀ ਜ਼ਰੂਰੀ ਹੈ, ਬਾਣੀ ਪੜ੍ਹ ਕੇ ਜੇ ਈਰਖਾ ਹੀ ਨਾ ਗਈ ਮਨ ਵਿੱਚੋਂ, ਇੱਕ ਦੂਜੇ ਦਾ ਬੁਰੇ ਹੀ ਸੋਚੀ ਗਏ, ਇੱਥੇ ਕਹਿੰਦੇ ਸਤਿਗੁਰੂ ਕਿਆ ਪੜ੍ਹੀਏ ਕਿਆ ਗੁਣੀਏ, ਕੀ ਫਾਇਦਾ ਤੇਰਾ। ਜੇ ਗੁਰਮਤ ਨੂੰ ਸਮਝ ਕੇ ਘਰ ਵਿੱਚ ਸਾਡੇ ਗੁਰਮਤ ਆਈ ਨਾ, ਲਾਗੂ ਨਾ ਹੋਈ, ਪੜ੍ਹੀ ਬੜੀਏ ਸੁਣੀ ਬੜੀਏ ਬੰਦੇ ਨੇ, ਫਿਰ ਉਹਨਾਂ ਨੂੰ ਕਿਹਾ ਬਾਣੀ ਨੇ ਕਿਆ ਪੜ੍ਹੀਏ ਕਿਆ ਗੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਇੱਥੇ ਇਹ ਅਵਸਥਾ ਹੁਣ ਬ੍ਰਹਮੇ ਦੇ ਵਰਗੇ ਵੇਦ ਪੜ੍ਹ ਕੇ ਬ੍ਰਹਮੇ ਦੇ ਜਨਮ ਜਿਹੜਾ ਉਹਦੇ ਬੱਚਿਆਂ ਦਾ ਵਿਰਥਾ ਚਲਾ ਗਿਆ, ਉਹਦਾ ਆਪਣਾ ਵੀ ਚਲ ਗਿਆ। ਬ੍ਰਹਮਾ ਬੜਾ ਜੀਵਨ ਦਾ ਮਾੜਾ ਸੀ, ਖੈਰ ਆਪਣਾ ਵਿਸ਼ਾ ਨਹੀਂ। ਕਬੀਰ ਸਾਹਿਬ ਕਹਿੰਦੇ ਮੇਨ ਮਕਸਦ ਤੇਰਾ ਕੀ ਹੈ, ਗਿਆਨ ਨੂੰ ਸੁਰਤ ਵਿੱਚ ਟਿਕਾ ਲੈਣਾ, ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਾਲਣਾ। ਜਿਵੇਂ ਮਾਣ ਨਹੀਂ ਹੋ ਜਾਂਦਾ ਬੰਦੇ ਨੂੰ, ਆਪਣਾ ਬੱਚਾ ਹੈ, ਕਿਸੇ ਦੀ ਕੀ ਮਜਾਲ ਹੋਣ ਕਹੇ ਮੇਰਾ ਹੈ, ਜਿਹਦਾ ਉਹਦਾ ਹੀ ਰਹਿਣਾ ਨਾ, ਜਿਹਦੀ ਗੱਡੀ ਉਹਦੀ ਰਹਿਣੀ, ਜਿਹਦਾ ਘਰ ਉਹਦਾ ਹੀ ਰਹਿਣਾ। ਫਿਰ ਜਿਹਦਾ ਗੁਰੂ ਹੈ ਨਾ, ਫਿਰ ਉਹਨੂੰ ਆਪਣਾ ਹੀ ਬਣਾ ਕੇ ਰੱਖਣਾ ਚਾਹੀਦਾ, ਛੱਡਣਾ ਨਹੀਂ ਚਾਹੀਦਾ। ਫਿਰ ਇੱਥੇ ਨਹੀਂ ਕਹਿਣਾ ਚਾਹੀਦਾ ਕਿ ਮੈਨੂੰ ਕੀ ਲੱਗੇ ਜਾਂ ਮੇਰਾ ਕੀ ਮਕਸਦ ਹੈ। ਅਸੀਂ ਨਾ ਕਈ ਵਾਰੀ ਨਾ ਜੋ ਸੱਚ ਨਹੀਂ ਸੀ ਨਾ, ਅੱਜ ਉਹਨੂੰ ਸੱਚ ਬਣਾ ਲਿਆ। ਪੁਜਾਰੀਆਂ ਨੇ, ਪੰਡਿਤਾਂ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਗੱਲਾਂ ਨੂੰ ਬਹੁਤੇ ਥਾਵਾਂ ਤੇ ਸਵੀਕਾਰ ਕੀਤਾ ਹੈ, ਕਾਜ਼ੀਆਂ ਨੇ ਬਹੁਤੀਆਂ ਥਾਵਾਂ ਤੇ ਸਵੀਕਾਰ ਕੀਤਾ, ਬੜੀ ਸਫਾਈ ਕੀਤੀ ਸਤਿਗੁਰੂ ਜੀ ਨੇ, ਬੜੀ ਸਫਾਈ ਕੀਤੀ, ਕਰਮ ਕਾਂਡ ਸਾਰਾ ਹੁੰਜਿਆ ਤੇ ਬਾਹਰ ਸੁੱਟਿਆ। ਅੱਜ ਸਾਡਾ ਜ਼ੋਰ ਲੱਗਿਆ ਹੋਇਆ, ਅਸੀਂ ਸਾਰਾ ਕੁਝ ਫਿਰ ਵਾਪਸ ਲਈ ਆ ਰਹੇ, ਸਾਰਾ ਕੁਝ ਉਹੋ ਹੀ ਮਰਿਆਦਾ, ਸਾਰਾ ਕੁਝ ਉਹੋ ਹੀ ਜੋ ਉਹ ਕਰਦਾ ਸੀ ਸਤਿਗੁਰੂ ਨੇ ਆਖਿਆ ਨਹੀਂ ਹੋਣਾ, ਜੋ ਲੋਕ ਕਰਦੇ ਸੀ ਗੁਰਮਤ ਨੇ ਆਖਿਆ ਨਾ ਕਰੋ, ਹੁਣ ਮੰਦਰਾਂ ਦੇ ਵਿੱਚ ਦੁੱਧ ਚੜਾ ਚੜਾ ਕੇ ਉਹਨਾਂ ਨੂੰ ਧੋਣਾ, ਸਾਫ ਕਰਨਾ, ਮੂਰਤੀਆਂ ਨੂੰ ਇਸ਼ਨਾਨ ਕਰਵਾਉਣਾ, ਮੂਰਤੀਆਂ ਨੂੰ ਪਿਆਉਣਾ, ਇੱਥੋਂ ਤੱਕ ਸ਼ਿਵਲਿੰਗ ਦੀ ਉਹਨਾਂ ਨੇ ਦੁੱਧ ਦੇ ਨਾਲ ਉਹਨੂੰ ਸਾਫ ਕਰਨਾ ਧੋਣਾ, ਪਰ ਸਤਿਗੁਰੂ ਨੇ ਆਖਿਆ ਕਿ ਇਹ ਸਾਰਾ ਕੁਝ ਵਿਅਰਥ ਹੈ। ਇੱਥੋਂ ਤੱਕ ਗੁਰਮਤ ਨੇ ਆਖ ਦਿੱਤਾ ਕਿ ਜਿਹੜੀ ਚੀਜ਼ ਨੂੰ ਤੁਸੀਂ ਪਵਿੱਤਰ ਮੰਨ ਕੇ, ਸਾਫ਼ ਮੰਨ ਕੇ, ਵਧੀਆ ਮੰਨ ਕੇ ਜਿਹਦੇ ਨਾਲ ਤੁਸੀਂ ਮੰਦਰ ਧੋ ਰਹੇ ਜਾਣਾ, ਅਸਲ 'ਚ ਇਹ ਵੀ ਝੂਠਾ ਹੈ, ਇਹ ਵੀ ਝੂਠਾ ਹੈ। ਜਿਹੜੇ ਜਿਹੜੇ ਫੁੱਲ, ਜਿਹੜੀਆਂ ਲੜੀਆਂ ਤੁਸੀਂ ਲਾ ਲਾ ਕੇ ਭਗਵਾਨ ਨੂੰ ਖੁਸ਼ ਕਰਨਾ ਚਾਹ ਰਹੇ ਜੋ, ਇਹ ਸਾਰਾ ਕੁਝ ਝੂਠਾ ਹੈ। ਇਹ ਸਾਰਾ ਕੁਝ ਤਾਂ ਹੋਇਆ ਸੀ ਕਿਉਂਕਿ ਸੁਰਤ ਦਾ ਭਾਂਡਾ ਖਾਲੀ ਸੀ, ਬੰਦੇ ਨੇ ਕੰਮ ਬੜਾ ਕੀਤਾ ਸੀ ਪਰ ਤਤ ਜੀਵਨ ਦੇ ਵਿੱਚ ਨਹੀਂ ਆਇਆ ਤਤ। ਹੁਣ ਦੇਖੋ ਫਸਲ ਬੜੀ ਸੋਹਣੀ ਹੈ, ਕਣਕ ਬਹੁਤ ਸੋਹਣੀ ਹੈ ਨਾ, ਪਰ ਉਹਦਾ ਲਾਭ ਉਦੋਂ ਹੋਏਗਾ ਜਿੱਦਣ ਫਸਲ ਕੱਟ ਕੇ ਘਰ ਆਏਗੀ, ਕਣਕ ਘਰ ਆਏਗੀ। ਬੰਦਾ ਵਹਿ ਕਹੀ ਜਾਵੇ ਭਾਈ ਬਹੁਤ ਨਾ ਛਿੱਟੇ ਬੜੇ ਵਧੀਆ, ਉਦਣ ਲਾਭ ਹੋਏਗਾ ਨਾ ਜਿੱਦਣ ਘਰ ਵਿੱਚ ਆਏਗੀ, ਜਿੱਦਣ ਉਹਦਾ ਮੁੱਲ ਪਏਗਾ। ਹੁਣ ਸਾਰਾ ਕੁਝ ਉਸੇ ਤਰ੍ਹਾਂ ਹੀ ਕਰਮਕਾਂਡ ਹੋ ਰਿਹਾ ਸੀ। ਗੁਰੂ ਸਾਹਿਬ ਨੇ ਜੋ ਉਹਨਾਂ ਨੂੰ ਸਮਝਾਇਆ, ਹੋ ਸਕਦਾ ਉਹਨਾਂ ਚੋਂ ਕਈ ਮੰਨ ਗਏ ਹੋਣ, ਪਰ ਅੱਜ ਸਾਡਿਆਂ ਨੇ ਉਹ ਗੱਲ ਨੂੰ ਛੱਡਿਆ ਨਹੀਂ। ਕਿੰਨੇ ਗੁਰਦੁਆਰੇ ਆ ਜਿਹੜੇ ਦੁੱਧ ਨਾਲ ਧੋਂਦੇ ਰੋਜ਼, ਦੱਸੋ ਜੀ, ਦੁੱਧ ਨਾਲ ਧੋਂਦੇ ਰੋਜ਼, ਦੁੱਧ ਨਾਲ ਕਿਉਂ ਭਲਾ, ਕਿਉਂ ਧੋ ਰਹੇ ਜੀ, ਥੜਾ ਕਿਉਂ ਧੋ ਰਹੇ ਦੁੱਧ ਨਾਲ? ਕਹਿੰਦੇ ਇੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨਾ। ਉਹਨਾਂ ਨੇ ਕਿਹਾ ਗੁਰੂ ਸਾਹਿਬ ਜੀ ਦੀ ਬਾਣੀ ਤੇ ਪੜ੍ਹ ਲਓ, ਬਾਣੀ ਤੇ ਕਹਿੰਦੇ ਦੁੱਧ ਜੂਠਾ, ਤੁਸੀਂ ਜੂਠੀ ਚੀਜ਼ ਦੇ ਨਾਲ ਧੋ ਕੇ ਉੱਥੇ ਪ੍ਰਕਾਸ਼ ਕਰਨਾ, ਜੂਠੀ ਚੀਜ਼ ਦੇ ਨਾਲ। ਬਾਣੀ ਕਹਿੰਦੀ ਦੂਧ ਤਾਂ ਬਛਰੇ ਥਨੋ ਬਿਟਾਰੇ, ਸਭ ਤੋਂ ਪਹਿਲਾਂ ਜੂਠਾ ਕਰ ਦਿੱਤਾ ਵੱਛੇ ਨੇ, ਸਭ ਤੋਂ ਪਹਿਲਾਂ ਵੱਛੇ ਨੇ, ਦੂਜਾ ਪੱਖ ਰੱਖ ਲਓ ਦੁੱਧ ਬਣਿਆ ਖੂਨ ਦਾ, ਖੂਨ ਦਾ ਬਣਦਾ ਖੂਨ ਦਾ। ਤੇ ਬੰਦਾ ਕਹਿ ਰਿਹਾ ਕਿ ਮੈਂ ਹੁਣ ਵੇਖੋ ਦੁੱਖ ਨਿਵਾਰਨ ਗੁਰਦੁਆਰਾ ਜਿਹੜਾ ਪਟਿਆਲੇ, ਰੋਜ਼ ਧੁੱਪਦਾ, ਰੋਜ਼ ਉੱਥੇ ਧੋਣ ਵਾਲੇ ਬੜੇ ਬਾਹਰੋਂ ਵੇਖਣ ਨੂੰ ਬੜੇ ਸਿਆਣੇ ਨੇ। ਜੇ ਕੋਈ ਉਹਨਾਂ ਨੂੰ ਕਹਿ ਦੇ ਨਾ ਕਿ ਤੁਸੀਂ ਇੱਦਾਂ ਨਾ ਕਰੋ ਜੀ, ਬਾਣੀ 'ਚ ਇੱਦਾਂ ਲਿਖਿਆ, ਕਦੇ ਗੱਲ ਨਹੀਂ ਮੰਨਣਗੇ। ਉਹ ਕਹਿਣਗੇ ਸਾਡੇ ਸਾਰੀ ਉਮਰ ਲੰਘੀ, ਹੁਣ ਹੀ ਛੱਡ ਦਿਓ ਕਰਮਕਾਂਡ ਕਰਨਾ, ਜੇ ਸਾਰੀ ਉਮਰ ਲੰਘੀ ਆ ਤੇ ਹੁਣ ਹੀ ਛੱਡ ਦਿਓ, ਫਿਰ ਕਿੱਡੀ ਗੱਲ। ਹੁਣ ਜੇ ਇਹ ਪੰਕਤੀਆਂ ਜੇ ਕੋਈ ਹੋਰ ਧਰਮ ਦਾ ਬੰਦਾ ਆਣ ਕੇ ਪੜ੍ਹਾ ਦੇ ਉਹਨਾਂ ਨੂੰ ਕਿ ਭਾਈ ਤੁਹਾਡੀ ਬਾਣੀ ਤੇ ਸਾਨੂੰ ਤਾਂ ਨੀਂਦ ਨਹੀਂ ਆਉਣ ਦਿੱਤੀ, ਤੁਸੀਂ ਤੁਹਾਡੇ ਇੱਕ ਭਗਤ ਕਬੀਰ ਜੀ ਨੇ, ਤੁਹਾਡੇ ਭਗਤ ਰਵਿਦਾਸ ਜੀ ਨੇ ਸਾਨੂੰ ਸੌਣ ਨਹੀਂ ਦਿੱਤਾ ਜੇ ਆਣ ਕੇ ਪੁਜਾਰੀ ਕਹਿਣ, ਸਾਡੀ ਤਾਂ ਜਾਨ ਕੱਢ ਛੱਡੀ ਉਹਨਾਂ ਦੇ, ਸਾਡਾ ਤਾਂ ਰੋਟੀ ਪਾਣੀ ਬੰਦ ਕਰ ਛੱਡਿਆ, ਸਭ ਤੋਂ ਪੜਾ ਪੜਾ ਲੋਕਾਂ ਨੂੰ ਆ ਜਿਹੜੇ ਆਪ ਤੁਸੀਂ ਸਾਰਾ ਕੁਝ ਉਹੀ ਕਰੀ ਜਾਂਦੇ ਜੋ, ਫਿਰ ਕੀ ਜਵਾਬ ਦੇਵਾਂਗੇ ਜੀ? ਉਹ ਕਹਿਣਗੇ ਦੇਖੋ ਫੁੱਲ ਸਾਰੇ ਗਾੜੀ ਲਾਏ ਤੁਸੀਂ ਤੋੜ ਕੇ ਨਾ, ਕਿੱਡੀ ਸੋਹਣੀ ਬਗੀਚੀ ਸੀ, ਕਿੱਡੇ ਸੋਹਣੇ ਫੁੱਲ ਲੱਗਦੇ ਸੀ, ਉਹ ਤੋੜ ਤੋੜ ਕੇ ਨਾ ਤੁਸੀਂ ਸਾਰੇ ਇੱਥੇ ਲਿਆ ਕੇ ਲਾ ਤੇ, ਸੁੱਕ ਕੇ ਕੱਲ ਨੂੰ ਫਿਰ ਨਵੇਂ ਲਾਉਣੇ ਆ। ਦੂਧ ਤਾਂ ਬਛਰੇ ਥਨੋ ਬਿਟਾਰੇ, ਕਹਿੰਦੇ ਸੁੱਚਾ। ਹੁਣ ਨਾ ਸਾਡੇ ਲੋਕ ਜਿਹੜੇ ਕੀ ਕਰਦੇ ਨਾ, ਸੇਕ ਫਤਿਹ ਜਦੋਂ ਮੱਝ ਸੁਣਦੀ ਹੈ ਨਾ ਪਹਿਲੀ ਵਾਰੀ ਝੋਟੀ, ਉਹ ਖੀਰ ਬਣਾਉਂਦੇ ਘਰੇ, ਗੱਲਾਂ ਤਾਂ ਤੁਸੀਂ ਸਾਰੀਆਂ ਜਾਣਦੇ ਜੋ, ਪਰ ਗੱਲ ਸੁੱਚਮ ਦੀ ਆ। ਉਹ ਖੀਰ ਬਣਾਉਂਦੇ ਨੇ ਤੇ ਹੁਣ ਬੇਬੇ ਨਾ ਜਿਹੜੀ ਸਾਡੀ, ਇਹ ਬੜੀ ਸਿਆਣੀ ਬਣਦੀ ਘਰ ਵਿੱਚ, ਇਹਨੇ ਨੌਂ ਦੇ ਵੀ ਪੈਰ ਨਹੀਂ ਲੱਗਣ ਦਿੱਤੇ, ਪੁੱਤ ਦੇ ਵੀ, ਕਹਿੰਦੀ ਨਹੀਂ ਤੁਹਾਨੂੰ ਨਹੀਂ ਪਤਾ। ਹੁਣ ਖੀਰ ਬਣ ਰਹੀ ਹੈ, ਹੁਣ ਬੱਚੇ ਆ 10 ਸਾਲ ਦਾ, 5 ਸਾਲ ਦਾ, ਉਹ ਤਾਂ ਬੜੇ ਵਿਚਾਰੇ ਬੈਠੇ ਆਸ ਲਾ ਕੇ ਕਿ ਖੀਰ ਬਣਦੀ ਆ, ਉਹਨਾਂ ਨੂੰ ਵਿਚਲੀ ਗੱਲ ਦਾ ਥੋੜਾ ਪਤਾ ਕਿ ਕੀ ਕਰਨ ਲੱਗੇ ਹੈ ਨਾ। ਉਹ ਤੋਂ ਬਾਅਦ ਵੇਹਦੇ ਆ ਕਿ ਬਸ ਤਿਆਰ ਹੋ ਗਈ, ਬਸ ਹੁਣ ਪਤੀਲਾ ਲੱਥ ਗਿਆ, ਬਸ ਉਹ ਆਲੇ ਦੁਆਲੇ ਬੈਠੇ ਆਣ ਕੇ। ਕਹਿੰਦੇ ਬੇਬੇ ਪਾ ਦੇ ਥੋੜੀ ਜੀ, ਕਹਿੰਦੇ ਭਰਾ ਜੋ, ਕਿਉਂਕਿ ਇਹਦੇ ਇਹ ਸੇਕ ਫਤਿਹ ਬਾਬੇ ਦੇ ਪਹਿਲਾਂ, ਜਿਹੜੇ ਪਹਿਲਾਂ ਜਿਹੜੀ ਪਹਿਲੇ ਦਿਨ ਜਿਹੜੀ ਹੁਣ ਬਣਾਈ ਨਾ ਪਹਿਲੇ ਦੁੱਧ ਦੀ, ਇਹ ਨਹੀਂ ਘਰ ਖਾਣੀ, ਇਹ ਉੱਥੇ ਲੈ ਕੇ ਜਾਣੀ ਉੱਥੇ। ਉਹ ਕਹਿੰਦੇ ਹੋਣਗੇ ਚੰਗਾ ਜੱਬ ਪਾਇਆ, ਅਸੀਂ ਤਾਂ ਸਵੇਰ ਦੇ ਡੀਕੀ ਜਾਂਦੇ ਸੀ, ਅੱਜ ਖੀਰ ਬਣੀ ਹੈ ਨਾ, ਮੱਝ ਸੂਈ ਹੈ। ਹੁਣ ਮਾਂ ਜਿਹੜੀ ਉਹ ਨਿਕਲਣਾ ਨਹੀਂ ਚਾਹੁੰਦੀ ਤਾਂ ਉਹਨੂੰ ਜੇ ਕੋਈ ਸਮਝਾਵੇ ਉਹ ਮੰਨਣਾ ਨਹੀਂ ਚਾਹੁੰਦੀ। ਹੁਣ ਉਹ ਕੀ ਚਾਹੁੰਦੀ? ਉੱਥੇ ਵੇਖਿਓ ਹਾਲ ਜਾ ਕੇ, ਮੈਂ ਅੱਖੀ ਵੇਖਿਆ। ਆਪਾਂ ਤਾਂ ਨਹੀਂ ਕਰਦੇ, ਆਪਾਂ ਨੂੰ ਲੋੜ ਨਹੀਂ ਇਹਨਾਂ ਗੱਲਾਂ ਦੀ, ਪਰ ਸਾਡੇ ਵੱਡੇ ਵੱਡੇ ਇੰਡੀਆ ਹੈਗੇ ਨਾ ਆਪਣੇ, ਉਹਨਾਂ ਨੂੰ ਦੱਸ ਤਾਂ ਸਕਦੇ ਹਾਂ ਭਾਈ ਜੇ ਆਪਾਂ ਨੂੰ ਸਮਝ ਲੱਗੀ। ਉੱਥੇ ਹਾਲ ਵੇਖਿਓ, ਕੁੱਤਿਆਂ ਦੇ ਖੁਰਕ ਪਈ, ਉੱਥੇ ਮੈਂ ਵੇਖਿਆ ਖੁਦ ਕੁੱਤਿਆਂ ਦੇ ਖੁਰਕ। ਭਲਾ ਕਿੱਦਾਂ ਪੈਂਦੀ? ਭਲਾ ਕਿਉਂ ਪਈ? ਭਲਾ ਕੀ ਕਰਨਾ ਪਈ? ਭਲਾ ਖੀਰ ਖਾ ਗਿਆ। 30 ਰੁਪਈਆਂ ਦਾ ਕੁਇੰਟਲ ਦਾ ਡਰੰਮ, 30 ਰੁਪਏ ਦਾ ਕੁਇੰਟਲ ਦਾ ਡਰੰਮ ਉੱਥੋਂ ਮਿਲਦਾ ਜੀ। ਲਾਗੇ ਬੰਨੇ ਕੇ ਦਾ ਪਿੰਡ ਹੋਵੇ ਤਾਂ ਪ੍ਰੋਗਰਾਮ ਕਰੀ ਸਾਡੇ ਰੋਜੇ ਦੇ, ਜਿਹਦੇ ਖੀਰ ਖਵਾਈ ਜਾਵੇ ਲਿਆ ਗਿਆ ਨਾ ਉੱਥੋਂ। ਹੁਣ ਮੰਦੇ ਆਲ ਮੈਂ ਖੁਦ ਦੇ ਕੇ ਆਇਆ, ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਬੋਲ ਰਿਹਾ, ਹੁਣ ਕੁੱਤੇ ਸਿਆਣੇ ਥੋੜਾ ਆਪਾਂ ਨੂੰ ਤਾਂ ਪਤਾ ਵੀ ਜ਼ਿਆਦਾ ਮਿੱਠਾ ਨਹੀਂ ਖਾਣਾ ਚਾਹੀਦਾ। ਇੱਕ ਮਨੁੱਖ ਹੀ ਹੈ ਜਿਹਨੂੰ ਸਮਝ ਆ, ਔਰ ਕਿਸੇ ਨੂੰ ਸਮਝ ਨਹੀਂ ਹੈਗੀ ਹੈ ਨਾ, ਇੱਕ ਬੰਦਾ ਹੀ ਹੈ ਜਿਹਨੂੰ ਪਤਾ ਕਿ ਆਹ ਚੀਜ਼ ਜ਼ਿਆਦਾ ਨਹੀਂ ਵਰਤਣੀ, ਹਿਸਾਬ ਨਾਲ ਵਰਤਣੀ ਹੈ ਨਾ, ਮਿਰਚ ਜ਼ਿਆਦਾ ਨਹੀਂ ਪਾਉਣੀ ਸਬਜ਼ੀ ਚ, ਕਿਹੜੀ ਚੀਜ਼ ਕਿੰਨੀ ਕੁ ਖਾਣੀ, ਇਹਨੂੰ ਪਤਾ, ਹੋਰ ਨਹੀਂ ਕਿਸੇ ਨੂੰ ਪਤਾ, ਜਾਨਵਰ ਦਾ ਥੋੜਾ ਪਤਾ ਹੈ। ਬੰਦਾ ਤੇ ਕਹੂਗਾ ਬਈ ਰੋਜ਼ ਖੀਰ ਕਿਉਂ ਬਣਾਉਂਦੇ ਤੁਸੀਂ, ਹੈ ਨਾ, ਮਿੱਠਾ ਚੰਗਾ ਨਹੀਂ ਹੁੰਦਾ, ਚਲੋ ਕਿਤੇ ਬਣਾ ਲਈ ਮਹੀਨੇ ਬਾਅਦ 15 ਦਿਨਾਂ ਬਾਅਦ। ਉਹਨਾਂ ਜਾਨਵਰਾਂ ਨੂੰ ਪਤਾ ਨਹੀਂ, ਉਹਨਾਂ ਦੇ ਸਾਰੇ ਹੀ, ਉਹਨਾਂ ਦੇ ਸਰੀਰ ਤੇ ਕੁੱਤਿਆਂ ਦੇ ਵਾਲ ਹੀ ਕੋਈ ਨਹੀਂ ਰਹਿ ਗਿਆ ਵਿਚਾਰਿਆਂ ਦੇ, ਏਡੀਆਂ ਏਡੀਆਂ ਪੂਛਾਂ ਉਦਾਂ ਹੀ ਕੱਢੀ ਫਿਰਦੇ ਆ। ਤਾਂ ਸਿੱਖਾਂ ਦਾ ਦੁਆਲਾ ਨਿਕਲਿਆ ਪਿਆ, ਦੱਸੋ ਇਤਿਹਾਸ ਕੀ ਜੋੜ ਦਿੱਤਾ? ਕਹਿੰਦੇ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਸੇਖ ਪਤਾ ਖੀਰ ਤੋਂ ਨਾਰਾਜ਼ ਹੋ ਗਿਆ ਸੀ, ਚਲੋ ਕੀ ਕਰੋਗੇ ਹੁਣ, ਇਤਿਹਾਸ ਜੁੜ ਗਿਆ ਤੁਹਾਡੇ ਨਾਲ, ਬਸ ਇਤਿਹਾਸ ਵੀ ਤੁਹਾਨੂੰ ਸੁਣਾ ਦੇਣਾ ਉਹਨਾਂ ਨੇ, ਇਤਿਹਾਸ ਵੀ ਬੜਾ ਵਧੀਆ ਬਣਾ ਲਿਆ ਵੀ ਗੁਰੂ ਅਰਜਨ ਸਾਹਿਬ ਜੀ ਨੇ ਵਰ ਦੇ ਦਿੱਤਾ। ਵਰ ਕੀ ਹੁੰਦਾ ਜੀ, ਪਤਾ ਕਿਸੇ ਨੂੰ ਵਰ ਕੀ ਹੁੰਦਾ? ਸਾਡੀਆਂ ਬੀਬੀਆਂ ਇਹੋ ਹੀ ਕਥਾ ਜੇ ਕਿਤੇ ਇੰਡੀਆ ਸੁਣਾਈ ਹੁੰਦੀ ਨਾ, ਵਾਹਿਗੁਰੂ ਦੀ ਆਵਾਜ਼ ਬੜੀ ਉੱਚੀ ਆਉਣੀ, ਕਿ ਵਾਰ ਜੇ ਇੰਨੀ ਕੁ ਗੱਲ ਕਹਿਣੀ ਸੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵਰ ਦੇ ਦਿੱਤਾ ਤੇ ਬੀਬੀਆਂ ਨੇ ਜਕਾਰੇ ਲਾਈ ਜਾਣੇ। ਵਰ ਤੋਂ ਬੜਾ ਪ੍ਰਭਾਵਿਤ ਹੁੰਦੀ ਹੈ ਨਾ ਸਾਡੇ ਬਜ਼ੁਰਗ, ਵਰ ਤੋਂ ਕਿ ਫਲਾਨੇ ਬਾਬਿਆਂ ਨੇ ਵਰ ਦੇ ਦਿੱਤਾ, ਕਿਉਂਕਿ ਵਰਾਂ ਦੇ ਵਿੱਚੋਂ ਨਿਕਲੀਆਂ। ਕਿਸੇ ਨੂੰ ਸੇਬ ਦਾ ਵਰ ਦੇ ਦਿੱਤਾ, ਕਿਸੇ ਨੂੰ ਕੇਲਿਆਂ ਦਾ ਵਰ ਦਿੱਤਾ, ਬਾਬੇ ਵਰ ਦੇਣ ਵਾਸਤੇ ਰੱਖੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਰਾ ਕੁਝ ਕੀ ਕਰਦੇ। ਹੁਣ ਜਿਹੜੀ ਗੱਲ ਚੱਲ ਰਹੀ ਸੀ ਨਾ, ਗੱਲ ਇਹ ਚੱਲ ਰਹੀ ਸੀ ਕਿ ਦੁੱਧ ਨੂੰ ਪਵਿੱਤਰ ਮੰਨ ਕੇ ਤੂੰ ਆਪਣੀ ਬਲੋਵਿਆ ਨਹੀਂ, ਸ਼ਬਦ ਨੂੰ ਰਿੜਕਿਆ ਨਹੀਂ। ਕਬੀਰ ਜੀ ਕਹਿੰਦੇ ਸ਼ਬਦ ਨੂੰ ਰਿੜਕ ਤੇ ਪ੍ਰਾਪਤ ਫਿਰ ਹੀ ਹੋਣਾ, ਕੁਝ ਵੈਸੇ ਨਹੀਂ ਹੋਣਾ। ਅਸੀਂ ਪਤਾ ਕੀ ਕਰ ਰਹੇ ਹਾਂ, ਰਿੜਕੀ ਵੀ ਰਹੇ ਪਰ ਕਾਲੀ 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 ਕਾਲੀ। ਉਹ ਬਜ਼ੁਰਗ ਨੂੰ ਨਾ ਬਾ ਦਿੰਦੇ ਬੱਸ ਚ, ਅਸੀਂ ਜਾਂਦੇ ਰਹੇ ਨੇ, ਵਿਅਕੀ ਦਾ ਉਹ ਡਿੱਗੀ ਥੱਲੇ ਨਹੀਂ ਲਾਉਂਦਾ, ਬਾਂਹ ਸੌਂ ਜਾਂਦੀ ਵਿਚਾਰੇ ਦੀ, ਕਦੀ ਇੱਧਰ ਫੜਦਾ ਡਿੱਗੀ, ਕਦੀ 5-7 ਕਿਲੋ ਖੀਰ ਹੁੰਦੀ ਆ, ਥੱਲੇ ਉਹ ਨਹੀਂ ਰੱਖਦਾ, ਥੱਲੇ ਨਹੀਂ ਰੱਖਣੀ, ਥੱਲੇ ਵੀ ਨਹੀਂ ਰੱਖਣੀ, ਇਹ ਵੀ ਜੱਬ ਆ। ਤੇ ਲਾਗੇ ਸੀਟ ਤੇ ਰੱਖ ਲਈ, ਜਿਹੜਾ ਲਾਗੇ ਬੈਠਾ ਉਹਦੇ ਕੱਪੜਿਆਂ ਦੇ ਨਾਲ ਡੁੱਲ ਜੇ, ਚੰਗਾ ਵਕਤ ਨੂੰ ਫੜਿਆ ਬਜ਼ੁਰਗਾਂ ਨਾਲ। ਤਾਂਹੀਓ ਸਾਡੀ ਅਸੀਂ ਬੇਨਤੀ ਕਰਦੇ ਨੌਜਵਾਨਾਂ ਨੂੰ, ਸੁਚੇਤ ਹੋ ਜਾਓ, ਨਹੀਂ ਤੇ ਜੱਬ ਬੜੇ ਵੱਡੇ ਪੈਣੇ ਜੇ ਗਾਂਹ ਜਾ ਕੇ, ਜਦੋਂ ਬੁੱਢੇ ਹੋਏ ਨਾ ਉਦੋਂ ਇਸੇ ਇਹੋ ਹੀ, ਬੁੱਢਿਆਂ ਦਾ ਇਹੋ ਹੀ ਕੰਮ ਆ, ਬਜ਼ੁਰਗਾਂ ਦਾ ਇਹੋ ਹੀ ਕੰਮ ਆ, ਬਾਪੂ ਤੂੰ ਇੱਥੇ ਬਹਿ ਜਾ, ਤੂੰ ਇੰਜ ਕ ਤੂੰ ਮੰਡੀ 'ਚ ਲੈ ਜਾ, ਤੈਨੂੰ ਬਹਾ ਦਿੰਦੇ ਉੱਥੇ ਝੋਨੇ ਕੋ ਬਹਾ ਦਿੰਦੇ ਆ, ਤੂੰ ਖੀਰ ਲੈ ਜਾ ਕਰ, ਇਹੋ ਹੀ ਕੰਮ ਆ। ਇਹ ਦਿਨ ਸਤਿਕਾਰਯੋਗ ਸੀ, ਇਹ ਗੁਰੂ ਘਰ ਬਹਿ ਕੇ ਕੋਈ ਵਿਉਂਤਬੰਦੀ ਬਣਾਉਣ ਵਾਲੇ ਦਿਨ ਹੁੰਦੇ ਆ, ਕਿ ਆਪਾਂ ਕੌਮ ਵਾਸਤੇ ਵਿਉਂਤਬੰਦੀ ਬਣਾਉਣੀ ਆ, ਸਾਰੇ ਇਕੱਠੇ ਹੋ ਕੇ ਨਾ ਸਾਰੇ ਬਹੀਏ। ਅਰੇ RSS ਆ ਨਾ, RSS ਇਹ ਕੀ ਕੰਮ ਕਰਦੀ, ਜਿੰਨੇ ਇਹਨਾਂ ਦੇ ਜੱਜ ਰਿਟਾਇਰ ਆ, ਟੀਚਰ ਰਿਟਾਇਰ ਆ, ਫੌਜੀ ਰਿਟਾਇਰ ਆ, ਇਹਨਾਂ ਨੇ ਸਾਰੇ ਭਰਤੀ ਕੀਤੇ ਹੋਏ ਆ। ਪਲੈਨਿੰਗ ਦਿਓ, ਕਿਵੇਂ ਟ੍ਰੇਨਿੰਗ ਦਿਓ, ਫੌਜੀ ਨੂੰ ਕਹਿੰਦੇ ਤੂੰ ਟ੍ਰੇਨਿੰਗ ਦੇ ਇਹਨਾਂ ਮੁੰਡਿਆਂ ਨੂੰ, ਲੜਨ ਦੀ ਟ੍ਰੇਨਿੰਗ ਦੇ, ਜਿਹੜੀ RSS ਜਿਹੜੀ ਕੰਮ ਕਰ ਰਹੀ ਅੱਜ। ਜਿਹੜੇ ਟੀਚਰ ਆ ਕਹਿੰਦੇ ਇਹਨਾਂ ਨੂੰ ਪੜ੍ਹਾਓ, ਇਹਨਾਂ ਨੂੰ ਪੜ੍ਹਾਓ। ਤੇ ਸਾਡੇ ਧਰਮ ਚ ਵੇਖ ਲਓ ਜੀ, ਸਾਡੇ ਬੰਦੇ ਵੇਖ ਲਓ ਰਿਟਾਇਰ ਹੋ ਗਿਆ, ਕਹਿੰਦਾ ਚਲੋ ਵਿਹਲੇ ਹੁਣ, ਤਾਸ਼ ਖੇਡੀ ਜਾਂਦਾ ਬੇਟਾ, ਹੋਰ ਨਹੀਂ ਕੁਝ, ਤਾਸ਼ ਹੀ ਖੇਡੀ ਜਾਂਦਾ। ਤੂੰ ਤੂੰ ਪਿੰਡ ਦੇ ਗੁਰਦੁਆਰੇ ਜਾ ਕੇ 10 ਮਿੰਟ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਦੇ। ਧਰਮ ਇਹੋ ਹੀ ਆ, ਜਿਹੜਾ ਗਿਆਨ ਇਹਨੂੰ ਗਾਂਹ, ਗਿਆਨ ਇਹ ਥੋੜਾ ਕਿ ਬਾਣੀ ਦਾ ਹੀ ਗਿਆਨ ਵੰਡਣਾ, ਪੜ੍ਹਾਈ ਦਾ ਗਿਆਨ ਵੀ ਗਾਂਹ ਵੰਡ ਸਕਦਾ ਸੀ ਬਜ਼ੁਰਗ, ਪੜ੍ਹਾਈ ਦਾ ਗਿਆਨ। ਫੌਜੀ ਬੰਦਾ ਜਿਹੜਾ ਉਹਨੂੰ ਟ੍ਰੇਨਿੰਗ ਉਹਨੂੰ ਸਾਰਾ ਪਤਾ ਹੈ, ਉਹ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਥੋੜੀ ਬਾੜੀ ਦੱਸ ਦਿੰਦਾ ਭਾਈ ਇੱਦਾਂ ਨਹੀਂ, ਇੱਦਾਂ ਹੁੰਦਾ, ਇੰਜ ਕਰੀਦਾ ਹੁੰਦਾ, ਕੋਈ ਹਮਲਾ ਹੋ ਜਾਏ ਜਾਂ, ਸਾਰੇ ਜਾਣੇ ਚਾਹੀਦੇ ਆ, ਸਾਰੇ ਜਾਣਿਆਂ ਨੂੰ ਗਿਆਨ ਹੋਣਾ ਚਾਹੀਦਾ। ਜ਼ਰੂਰੀ ਨਹੀਂ ਕਿ ਅਸੀਂ ਫੌਜ ਵਿੱਚ ਨਹੀਂ ਤਾਂ ਸਾਨੂੰ ਗਿਆਨ ਨਹੀਂ ਹੋਣਾ ਚਾਹੀਦਾ। ਜਿਹੜਾ ਗੁਰੂ ਅੰਗਦ ਸਾਹਿਬ ਜੀ ਨੇ ਜਿਹੜਾ ਕੰਮ ਕੀਤਾ ਸੀ, ਖਡੂਰ ਸਾਹਿਬ ਜੀ ਦੀ ਧਰਤੀ ਤੇ ਘੋਲ ਕਰਾਉਣੇ, ਸ਼ਸਤਰ ਚਲਾਉਣ ਦੀ ਜਿਹੜੀ ਵਿੱਦਿਆ ਦੇਣੀ, ਸਾਰਾ ਕੁਝ ਇੱਥੋਂ ਉਪਜਦਾ। ਪਰ ਬੰਦਾ ਸੋਚਿਆ ਜੀ ਲਓ ਜੀ ਹੋ ਗਏ ਵਿਹਲੇ ਜੀ, ਹੁਣ ਤੇ ਆਪਾਂ ਨੂੰ ਫਿਰ ਹੀ ਹੋ ਗਏ। ਪਹਿਲੀ ਗੱਲ ਜਿੱਦਾਂ ਸਰਕਾਰੀ ਟੀਚਰ ਦੀ ਨੌਕਰੀ ਮਿਲਦੀ, ਉਦੋਂ ਨਹੀਂ ਬੰਦਾ ਕਹਿੰਦਾ ਜੀ ਕਾਹਦੀ ਨੌਕਰੀ ਕਰਦੇ, ਕਹਿੰਦਾ ਟੀਚਰ ਦੀ, ਕਹਿੰਦੇ ਚਲੋ ਵਧੀਆ ਫਿਰ ਲਓ ਮੌਜਾਂ, 2 ਦਿਨ ਹਫ਼ਤੇ ਸਕੂਲ ਜਾਣਾ ਨਾ। ਹੁਣ ਕਬੀਰ ਜੀ ਕਹਿੰਦੇ ਸੁਰਤ ਦੇ ਵਿੱਚ ਜਿਹੜਾ ਗਿਆਨ ਆ ਨਾ ਉਹਨੂੰ ਰਿੜਕ, ਏਦਾਂ ਗੱਲ ਨਹੀਂ ਬਣਨੀ ਕਿ ਫੋਕੇ ਜੇ ਕੰਮ ਕੀਤਿਆਂ ਗੱਲ ਨਹੀਂ ਬਣਨੀ, ਅੱਗੇ ਬੜਾ ਨੁਕਸਾਨ ਹੋ ਗਿਆ, ਅੱਗੇ ਬੜੀ ਕੌਮ ਪਿੱਛੇ ਚੱਲ ਗਈ, ਅੱਗੇ ਕੌਮ ਦੇ ਪੱਲੇ ਕੁਝ ਵੀ ਨਹੀਂ ਰਿਹਾ। ਕਿਉਂਕਿ ਸਭ ਤੋਂ ਵੱਡੀ ਪਰੇਸ਼ਾਨੀ ਪਤਾ ਕੀ ਹੈ, ਅਸੀਂ ਮਨ ਦੇ ਗਿਆਨ ਨੂੰ ਆ, ਮੈਂ ਅਕਸਰ ਬੇਨਤੀ ਕਰਦਾ ਨਾ, ਗਿਆਨ ਨੂੰ ਮੰਨਣ ਵਾਲਾ ਏਡਾ ਪਛਾਣ ਚੱਲ ਜੇ, ਗਿਆਨ ਦਾ ਪੁਜਾਰੀ ਹੋਵੇ ਜਾਂ ਗਿਆਨ ਦਾ ਸਿੱਖ ਹੋਵੇ ਤੇ ਫਿਰ ਵੀ ਇੰਨਾ ਪਛਾਣ ਚੱਲੇ ਜਾਵੇ। ਕਿਉਂਕਿ ਜਿਹਦਾ ਕੰਮ ਚੱਲਦਾ ਨਾ, ਜਿਹੜਾ ਬਿਜ਼ਨਸ ਕਰ ਰਿਹਾ ਨਾ ਇਸ ਚੀਜ਼ ਦਾ, ਉਹ ਕਦੇ ਨਹੀਂ ਕਹੇਗਾ। ਹੁਣ ਘੱਟ ਤੋਂ ਘੱਟ 1-1.25 ਲੱਖ ਰੁਪਏ ਦਾ ਘਿਓ ਚੜ੍ਹਦਾ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਉੱਥੇ ਦਿਹਾੜੀ ਦਾ, ਉਹ ਕਹਿਣਗੇ ਜੋਤ ਲਾਉਣੀ ਬੰਦ ਆ, ਬੰਦ ਕਰ ਦਿਓ ਜੀ, ਕਹਿਣਗੇ ਦੱਸੋ ਜੀ। ਜੇ ਆਪਣੇ ਜੋ ਅਣਜਾਣ ਪ੍ਰਬੰਧਕ ਉੱਥੇ ਹੁੰਦੇ ਬੰਦ ਕਰਵਾ ਦਿੰਦੇ ਤੁਸੀਂ? ਜੇ ਮੰਨ ਲਓ ਆਪਣੇ ਜੋ ਅਣਜਾਣ ਹੁੰਦੇ, ਆਪਾਂ ਪ੍ਰਬੰਧਕ ਹੁੰਦੇ ਉੱਥੋਂ ਦੇ, ਮੈਂਬਰ ਹੁੰਦੇ, ਪ੍ਰਧਾਨ ਹੁੰਦੇ, ਤੇ 1-1.5 ਲੱਖ ਰੁਪਈਆ ਆਪਾਂ ਨੂੰ ਦਿਹਾੜੀ ਦਾ ਮਿਲਦਾ ਉੱਥੇ ਘਿਓ ਦਾ, ਕਦੇ ਨਹੀਂ ਸੀ ਬੰਦ ਕਰਾਉਣੀ, ਆਪਾਂ ਵੀ ਨਹੀਂ ਸੀ ਕਰਾਉਣੀ। ਹੁਣ ਉਹ ਬੰਦ ਨਹੀਂ ਕਰਵਾਉਣਗੇ ਕਿਉਂਕਿ ਆਮਦਨੀ ਬੜੀ ਹੈ, ਜੋਤ ਜਾਗ ਰਹੀ ਹੈ। ਬਸ ਜੀ ਜੋਤ, ਜਿਹੜੀ ਨੌਜਵਾਨਾਂ ਦੀ, ਸਾਡੀ ਕੌਮ ਦੀ, ਸਾਡੇ ਆਗੂਆਂ ਦੀ ਜੋਤ ਬੁਝੀ ਹੋਈ ਆ। ਹੁਣ ਜਿਹੜੇ ਬੰਦੇ ਕਹਿੰਦੇ ਜੋਤ ਜਗਦੀ ਮਾੜੀ ਚੰਗੀ ਗੱਲ ਆ, ਜੋਤ ਅੰਦਰਲੀ ਜਗਣੀ ਚਾਹੀਦੀ ਹੈ। ਗੁਰਸਾਖੀ ਕਾ ਉਜਿਆਰਾ, ਆ ਜੋਤ ਜਗਣੀ ਚਾਹੀਦੀ। ਗੁਰੂ ਦੀ ਸਿੱਖਿਆ, ਗੁਰਸਾਖੀ ਗੁਰੂ ਦੀ ਸਿੱਖਿਆ, ਗੁਰੂ ਦੀ ਸਿੱਖਿਆ ਦਾ ਚਾਨਣ ਮੇਰੀ ਸੁਰਤ ਵਿੱਚ ਹੋ ਗਿਆ, ਹੁਣ ਮੈਨੂੰ ਸਮਝ ਲੱਗ ਗਈ। ਜਦੋਂ ਚਾਨਣ ਹੋ ਜੇ ਪਤਾ ਕੀ ਹੁੰਦਾ, ਤੂੰ ਇੱਕ ਬੰਨੇ ਇੱਕ ਗਲਾਸੀ ਦੇ ਵਿੱਚ ਡਰਿੰਕ ਹੈ ਨਸ਼ਾ ਹੈ, ਦੂਜੇ ਬੰਨੇ ਗਲਾਸੀ ਦੇ ਵਿੱਚ ਜਿਹੜਾ ਦੁੱਧ ਹੈ, ਮੈਨੂੰ ਕੋਈ ਪੁੱਛੇਗਾ, ਮੈਂ ਕਹੂੰਗਾ ਦੁੱਧ ਇਹ ਠੀਕ ਆ, ਆਹ ਮਾੜੀ ਹੈ, ਇਹਨੂੰ ਕਹਿੰਦੇ ਚਾਨਣ ਹੋ ਜਾਣਾ, ਗਿਆਨ ਹੋ ਜਾਣਾ। ਤੇ ਜਿਹੜਾ ਅਗਿਆਨਤਾ ਦੇ ਵਿੱਚ ਹੋਇਆ, ਪਤਾ ਤੇ ਹੁੰਦਾ ਸਾਰਿਆਂ ਨੂੰ, ਪਰ ਜਿਹਨੂੰ ਉਹ ਚੀਜ਼ ਚੰਗੀ ਲੱਗਦੀ ਉਹਨੇ ਕਹਿਣਾ ਆਹ ਚੀਜ਼ ਬੜੀ ਵਧੀਆ, ਉਹਨੇ ਉਹਨੂੰ ਕਹਿ ਦੇਣਾ। ਇਹ ਤੇ ਗਿਆਨ ਦੀ ਗੱਲ ਹੈ। ਕਬੀਰ ਜੀ ਕਹਿੰਦੇ ਹਰ ਕਾ ਬਲੋਵ ਨਾ ਬਲੋਵ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਸਹਿਜ ਦੇ ਨਾਲ, ਟਕਾ ਦੇ ਨਾਲ ਗੁਰੂ ਦੇ ਸ਼ਬਦ ਨੂੰ ਸੁਰਤ ਵਿੱਚ ਰਿੜਕਿਆ ਕਰ, ਅਮਲ ਕਰਿਆ ਕਰ, ਉੱਤੇ ਵਿਚਾਰ ਕਰਿਆ ਕਰ ਕਿ ਜਿਹੜੀ ਗੱਲ ਅੱਜ ਗੁਰਬਾਣੀ ਦੇ ਵਿੱਚੋਂ ਗੁਰੂ ਨੇ ਮੈਨੂੰ ਦੱਸੀ ਹੈ, ਉਹਦਾ ਕੀ ਮਤਲਬ ਹੈ, ਕੀ ਮੈਂ ਉੱਤੇ ਚੱਲਦਾ ਕਿ ਨਹੀਂ ਚੱਲਦਾ। ਹਰ ਕਾ ਬਲੋਵ ਨਾ ਮਨ ਕਾ ਵਿਚਾਰਾ। ਹੁਣ ਰੱਬ ਦਾ ਰਿੜਕਣਾ ਕੀ ਹੈ ਜੀ? ਮਨ ਦੀਆਂ ਵਿਚਾਰਾਂ ਨੂੰ ਤਾਜ਼ਾ ਕਰਨਾ। ਹੈਗਾ ਸਾਰਾ ਕੁਝ ਕੋਲ ਹੀ ਆਪਣੇ, ਸੱਚਾਈ ਝੂਠ ਗਲਤ ਜੋ ਕੁਝ ਆਪਣੇ ਅੰਦਰ ਹੀ ਹੈ, ਸਾਰਾ ਕੁਝ ਆਪਾਂ ਨੂੰ ਪਤਾ, ਬੁਰਾ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਸਾਰਾ ਕੁਝ ਆਪਾਂ ਨੂੰ ਪਤਾ। ਸਿਰਫ ਹਰ ਕਾ ਬਲੋਵਣਾ ਮਨ ਕਾ ਵਿਚਾਰਾ, ਪਰਮਾਤਮਾ ਦੇ ਸ਼ਬਦ ਨੂੰ ਰਿੜਕਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਤਾਜ਼ਾ ਕਰ ਲੈਣਾ, ਪ੍ਰਾਪਤ ਕਰ ਲੈਣਾ, ਰਿੜਕ ਕੇ ਬਾਹਰ ਸਾਹਮਣੇ ਪ੍ਰਗਟ ਕਰ ਲੈਣਾ। ਜਿਹੜੇ ਵਿਚਾਰ ਸਾਡੇ ਅੰਦਰ ਆ ਨਾ, ਆਪਾਂ ਅਕਸਰ ਬੇਨਤੀ ਕਰਦੇ ਹਾਂ, ਜਿਹੜਾ ਚਿੱਤਰ ਹੈ ਨਾ ਉਹ ਅੰਦਰ, ਉਹ ਬਾਹਰ ਸਾਹਮਣੇ ਦਿਖ ਰਿਹਾ, ਜਿਹੜਾ ਗੁਪਤ ਹੈ ਉਹ ਅੰਦਰ ਹੈ। ਹੁਣ ਚਿੱਤਰ ਗੁਪਤ ਜਿਹੜਾ ਤਾਂ ਸਾਹਮਣੇ ਆ ਗਿਆ, ਜਿਹੜਾ ਵਿਚਾਰ ਸਾਡਾ ਸਾਹਮਣੇ ਆ ਗਿਆ ਉਹ ਸਾਹਮਣੇ ਆ ਗਿਆ, ਉਹਨੂੰ ਚਿੱਤਰ ਕਹਿ ਦਿੱਤਾ। ਜਿਹੜਾ ਗੁਪਤ ਹੈ, ਜਿਹੜਾ ਅੰਦਰ ਹੈ ਸਾਡੇ, ਜਿਹੜਾ ਕਿਸੇ ਨੂੰ ਨਹੀਂ ਦਿਖਿਆ, ਜੋ ਸਾਡੇ ਅੰਦਰ ਨਹੀਂ ਦਿਖ ਰਿਹਾ ਕਿਸੇ ਨੂੰ, ਅੰਦਰ ਦਾ ਕੀ ਹਾਲ ਹੈ ਨਾ, ਉਹ ਗੁਪਤ ਹੈ। ਆਹ ਗੱਲ ਸਮਝਣੀ ਸੀ, ਬੰਦਾ ਬਾਹਰੋਂ ਬਾਹਰਲੇ ਭੁਲੇਖਿਆਂ 'ਚ ਪੈ ਗਿਆ। ਬਾਹਰਲੇ ਉਹਨਾਂ ਕਹਿੰਦਾ ਵੀ ਉਹ ਚਿੱਤਰ ਗੁਪਤ ਕੋਈ ਹੋਰ ਹੁੰਦੇ ਆ, ਗੱਲ ਤੇ ਅੰਦਰ ਦੀ ਸੀ, ਜਿਹੜਾ ਤੂੰ ਗੁਪਤ ਹੋ ਕੇ ਬੈਠਾ ਨਾ, ਇਹਨੂੰ ਪ੍ਰਗਟ ਕਰ ਲਾ, ਚੰਗਾ ਰਹੇਗਾ ਤੂੰ। ਜਿਹੜੀਆਂ ਬੁਰਿਆਈਆਂ ਅੰਦਰ ਲੁਕਾ ਕੇ ਰੱਖੀਆਂ, ਜਿਹੜੀਆਂ ਬੁਰਿਆਈਆਂ ਤੇ ਪਰਦਾ ਪਾ ਕੇ ਰੱਖਦਾ ਨਾ, ਉਹਨੂੰ ਪ੍ਰਗਟ ਕਰ। ਦੇਖੋ ਪੈਰ ਦੇ ਵਿੱਚ ਜਦੋਂ ਕਿਤੇ ਕੰਡਾ ਜਾਂ ਕੁਝ ਵੱਜ ਜਾਏ, ਰੜਕ ਜੀ ਬੜੀ ਹੁੰਦੀ ਹੈ ਨਾ, ਕੀ ਵਧੀਆ ਜੁੱਤੀ ਪਾ ਲੈਣੀ ਚਾਹੀਦੀ ਹੈ ਨਾ ਜੀ, ਜਦੋਂ ਪੈਰ ਦੇ ਵਿੱਚ ਕੋਈ ਕੰਡਾ ਵੱਜ ਜੇ ਤੇ ਵਧੀਆ ਵਧੀਆ ਜੁੱਤੀ ਪਾ ਲੇ, ਫਿਰ ਤਾਂ ਪੀੜ ਨਹੀਂ ਹੋਣੀ ਕਿ ਹੋਏਗੀ ਜੀ, ਫਿਰ ਵੀ ਹੋਏਗੀ। ਹੁਣ ਵਧੀਆ ਜੁੱਤੀ ਪਾਉਣ ਦੇ ਨਾਲ ਪੀੜ ਨਹੀਂ ਹਟਣੀ। ਬੰਦਾ ਕਹੇ ਪਹਿਲਾਂ ਮਾੜੀਆਂ ਜਿਹੀਆਂ ਚੱਪਲਾਂ ਪਾਈਆਂ ਸੀ, ਪਤਾ ਨਹੀਂ ਕੀ ਵੱਜ ਗਿਆ, ਚਲੋ ਵੱਜਿਆ, ਜੋ ਉਹਨੂੰ ਵੱਜਿਆ ਹੀ ਰਹਿਣ ਦੋ, ਪੈਰ ਦੇ ਵਿੱਚ ਜੁੱਤੀ ਸੋਹਣੀ ਪਾ ਲੈਂਦੇ ਹਾਂ, ਪੀੜ ਫਿਰ ਵੀ ਆਉਣੀ ਹੈ। ਹਉਮੈ ਵੀ ਇਹੋ ਜਿਹੇ ਰੋਗ ਆ। ਸੁਰਤ ਦੇ ਵਿੱਚ ਕਰਮ ਕਾਂਡ ਦਾ, ਲੋਭ ਮੋਹ ਦਾ ਕੰਡਾ ਵੱਜਿਆ, ਬੰਦਾ ਕਹਿੰਦਾ ਚਲੋ ਵਧੀਆ ਚੋਲਾ ਪਾ ਲੈਂਦੇ ਹਾਂ ਨਾ, ਪੱਗ ਬੰਨ ਲੈਂਦੇ ਹਾਂ, ਮੱਥਾ ਟੇਕ ਲੈਂਦੇ, ਬਾਹਰੋਂ ਕਰ ਲੈਂਦੇ ਸਾਰਾ ਕੁਝ, ਕੰਡਾ ਤੇ ਅੰਦਰ ਵੱਜਿਆ ਹੋਇਆ ਹਉਮੈ ਦਾ ਸੁਰਤ ਦੇ ਵਿੱਚ। ਤੇ ਹਰੇਕ ਵਿਅਕਤੀ ਇਹ ਸੋਚਦਾ ਕਿ ਚਲੋ ਅੱਜ ਆਪਾਂ ਆਹ ਕਰ ਲੈਂਦੇ, ਬਾਹਰੋਂ ਹੀ ਕਰ ਲੈਂਦੇ ਨਾ, ਅਰਦਾਸ ਕਰਾਉਂਦੇ, ਪਤਾ ਨੀ ਕੀ ਗੱਲ ਹੈ, ਠੀਕ ਨੀ ਕੋਈ ਮਾਹੌਲ ਜਿਹਾ ਨੀ, ਠੀਕ ਨਾ, ਅਰਦਾਸ ਕਰਾਉਂਦੇ, ਇਹ ਵੀ ਕੰਮ ਬਾਹਰ ਦਾ, ਕੰਡਾ ਸੁਰਤ ਦਾ, ਅੰਦਰ ਵੱਜਿਆ ਹੋਇਆ। ਬੰਦਾ ਕਹਿੰਦਾ ਚਲੋ ਅੰਮ੍ਰਿਤ ਛਕ ਲੈਂਦੇ ਹਾਂ, ਮੁਸ਼ਕਲ ਫਿਰ ਅੰਦਰ ਦੀ ਆ ਨਾ, ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲੀ ਜਾ ਰਿਹਾ, ਫਰਕ ਥੋੜਾ ਪੈਂਦਾ ਕੁਝ, ਜਾਂ ਵਰਦੀ ਬਦਲਣ ਦੇ ਨਾਲ ਕੋਈ ਫਰਕ ਪੈਂਦਾ ਹੋਵੇ, ਤਬਦੀਲੀ ਆਉਂਦੀ ਹੋਵੇ ਜ਼ਿੰਦਗੀ ਵਿੱਚ, ਕੁਝ ਨਹੀਂ ਫਰਕ ਪੈਂਦਾ, ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ, ਜਿਹੋ ਜਿਹਾ ਆਮ ਬੰਦਾ ਨਾ, ਆਮ ਬੰਦਾ। ਤਾਂ ਹੀ ਤਾਂ ਗੁਰੂ ਨੇ ਆਖਿਆ ਸੀ ਪਹਿਲਾਂ ਨਾ, ਜਿਹੜਾ ਸਿੱਖ ਦਾ ਸੰਬੰਧ ਹੈ ਨਾ ਸੁਰਤ ਵਾਲਾ ਹੈ, ਸੁਰਤ ਵਾਲਾ। ਅਸੀਂ ਸਰੀਰ ਗਾੜੀ ਅਰਪਣ ਕਰਕੇ ਬਹਿ ਗਏ, ਅਸੀਂ ਸਰੀਰ ਰੱਖ ਦਿੱਤਾ, ਤਾਂ ਇਹ ਰੱਖਦੇ ਜਿਹੜਾ ਫੁੱਲ ਚੜਾ ਕੇ ਬੰਦਾ ਬੜੀ ਖੁਸ਼ੀ ਪ੍ਰਾਪਤ ਕਰਦਾ, ਦੁੱਧ ਦੇ ਨਾਲ ਧੋ ਕੇ ਸਾਰਾ ਦਰਬਾਰ ਕਹਿੰਦਾ ਬੜਾ ਬੜਾ, 2 ਵਜੇ ਦੇ ਉੱਠੇ ਮੁੜ ਕੇ ਨਾ, ਜਦੋਂ ਸਾਰਾ ਕੰਮ ਕਰਕੇ ਨਾ, ਸਫਾਈ ਕਰਕੇ ਫਿਰ ਬਹਿ ਕੇ ਚਾਹ ਪੀਂਦੇ, ਫਿਰ ਬਜ਼ੁਰਗ ਫਿਰ ਗੱਲਾਂ ਕਰਦੇ, ਕਹਿੰਦੇ ਬਈ 2 ਵਜੇ ਦੇ ਲੱਗੇ ਆ ਨਾ, ਮਹਾਂ ਨਿਬੜਦਾ ਨਾ, ਸਾਰਾ ਧੋਤਾ ਆਪਾਂ ਦੁੱਧ ਦੇ ਨਾਲ। ਜੇ ਕਿਤੇ ਗੁਰਬਾਣੀ ਨੂੰ ਗੁਰੂ ਨਾਨਕ ਸਾਹਿਬ ਨੂੰ ਪੁੱਛ ਲਿਆ, ਜੇ ਕਿਤੇ ਭਗਤ ਰਵਿਦਾਸ ਜੀ ਨੂੰ ਪੁੱਛ ਲਿਆ ਕਿ ਭਗਤ ਜੀ ਜਿਹੜੇ ਕੰਮ ਕਰਕੇ ਹਟੇ ਅਸੀਂ ਥੱਕੇ, ਉਹ ਕਹਿੰਦੇ ਤੁਸੀਂ ਤਾਂ ਐਵੇਂ ਥੱਕੇ ਫਿਰਦੇ ਹੋ, ਕੰਮ ਕੋਈ ਚੱਜਦਾ ਨਹੀਂ ਕੀਤਾ ਤੁਸੀਂ ਵੀ, ਇਹ ਤਾਂ ਝੂਠਾ, ਇਹਦੇ ਨਾਲ ਇੱਦਾਂ ਕਰਨ ਦੇ ਨਾਲ ਕੁਝ ਨਹੀਂ ਹੋਣਾ। ਪਤਾ ਨਹੀਂ ਕਿੱਥੋਂ ਆ ਗਿਆ, ਜਿਹੜਾ ਗੁਰੂ ਸਾਹਿਬ ਜੀ ਨੇ ਸਾਡੇ ਵਿੱਚੋਂ ਕੱਢਿਆ ਸੀ ਕਰਮ ਕਾਂਡ, ਲੋਕਾਂ ਨੂੰ ਵੀ ਹਟਾਇਆ ਸੀ, ਦੂਜਿਆਂ ਨੂੰ ਵੀ ਦੱਸਿਆ ਭਾਈ ਨਾ ਕਰੋ ਤੁਸੀਂ ਸਾਰਾ ਕੁਝ, ਫਿਰ ਸਾਡੇ ਵਿੱਚ ਉਸੇ ਤਰ੍ਹਾਂ ਅਸੀਂ ਲੈ ਕੇ ਆ ਰਹੇ ਹਾਂ, ਆਪ ਮਿਹਨਤ ਕਰਕੇ ਲੈ ਕੇ ਆ ਰਹੇ ਸਾਰਾ ਕੁਝ। ਹਰ ਕਾ ਬਲੋਬਨਾ ਮਨ ਕਾ ਵਿਚਾਰਾ, ਮਨ ਦੀਆਂ ਵਿਚਾਰਾਂ ਨੂੰ, ਮਨ ਦੀ ਜਿਹੜਾ ਸੋਚ ਨੂੰ ਸਿੱਧੀ ਕਰਨ ਸਹੀ ਕਰਨ ਵਾਸਤੇ ਜਿਹੜਾ ਸ਼ਬਦ ਹੈ ਨਾ ਉਹਨੂੰ ਮਨ ਵਿੱਚ ਵਿਚਾਰਨਾ ਚਾਹੀਦਾ। ਮਨ ਸੰਪਟ ਜਿਤ ਸਤ ਸਰ ਨਾਵਣ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਵੇਂ ਇੱਕ ਪੁਜਾਰੀ ਨਾ ਸੰਪਟ ਇੱਕ ਬਰਤਨ ਉਹਦੇ ਵਿੱਚ ਮੂਰਤੀ ਰੱਖਦਾ ਹੁੰਦਾ ਸੀ, ਮੂਰਤੀ ਰੱਖਦਾ ਹੁੰਦਾ ਸੀ ਉਹਦੇ ਵਿੱਚ, ਕਿਉਂਕਿ ਉਹਦੇ ਵਿੱਚ ਘਟਾ ਨਾ ਪਵੇ। ਸਾਹਿਬ ਕਹਿੰਦੇ ਮਨ ਨੂੰ ਸੰਪਟ ਬਣਾ ਲਾ, ਮਨ ਨੂੰ ਡੱਬਾ ਬਣਾ ਲਾ, ਤੇ ਇਹਦੇ ਵਿੱਚ ਸ਼ਬਦ ਵਸਾ, ਇਹਦੇ ਵਿੱਚ ਸ਼ਬਦ ਨੂੰ ਟਕਾ, ਤੇ ਸਾਰੇ ਜਿਹੜੇ 68 ਤੀਰਥ ਹਨ ਉਹਨਾਂ ਨੂੰ ਗੁਰੂ ਦਾ ਇਸ਼ਨਾਨ ਬਣਾ ਲਾ, ਸਾਰੇ ਪੱਤਰਿਆਂ ਨੂੰ ਜਿਹੜਾ ਤੂੰ ਆਪਣਾ ਭਾਉ ਬਣਾ ਲਾ, ਤੇਰਾ ਜੀਵਨ ਸਫਲ ਹੋ ਜਾਏਗਾ, ਤੇਰੇ ਜੀਵਨ ਨੂੰ ਪ੍ਰਾਪਤੀਆਂ ਹੋ ਜਾਣਗੀਆਂ। ਹੁਣ ਹੌਲੀ ਹੌਲੀ ਜਿਹੜੀਆਂ ਉਹੋ ਹੀ ਗੱਲਾਂ ਜਿਹੜੀਆਂ ਮੂਰਤੀ ਸੀ ਨਾ ਗੁਰੂ ਨਾਨਕ ਸਾਹਿਬ ਜੀ ਦੀ ਮੂਰਤੀ, ਉਹ ਸਾਡੀਆਂ ਸਿੱਖਾਂ ਦੀਆਂ ਗੱਡੀਆਂ ਦੇ ਵਿੱਚ ਵੀ ਆ ਗਈ ਹੁਣ, ਤੇ ਉਹ ਗੱਡੀ ਦੇ ਵਿੱਚ ਨਿੱਕੀ ਜਿਹੀ ਮੂਰਤੀ ਰੱਖੀ ਬਾਬੇ ਨਾਨਕ ਦੀ, ਬਹੁਤੀਆਂ ਗੱਡੀਆਂ 'ਚ ਮੈਂ ਵੇਖਿਆ ਬੰਦਾ ਤੁਰ ਲੱਗਿਆ ਉਹਨੂੰ ਮੱਥਾ ਟੇਕ ਲੈਂਦਾ, ਧੂਫ ਬੱਤੀ ਕਰ ਲੈਂਦਾ, ਸਾਰਾ ਕੁਝ, ਇੱਕ ਇੱਕ ਧਰਵਾਸ ਚਾਹੁੰਦਾ ਬੰਦਾ, ਪਰ ਇੱਦਾਂ ਪ੍ਰਾਪਤ ਕੁਝ ਨਹੀਂ ਹੋਣਾ, ਸਾਰੀ ਉਮਰ ਕਰੀ ਜਾਓ ਭਾਵੇਂ, ਗਿਆਨ ਕੁਝ ਨਹੀਂ ਮਿਲਣਾ। ਗਿਆਨ ਜਿੱਦਣ ਕਿਸੇ ਨੇ ਪੁੱਛਿਆ ਨਾ ਭਾਈ ਤੂੰ ਸਿੱਖ ਹੈ ਦੱਸ ਕੋਈ ਗੁਰੂ ਦੀ ਗੱਲ ਦੱਸ, ਉਦਣ ਨਹੀਂ ਆਉਣੀ, ਉਦੋਂ ਤੁਸੀਂ ਇਹੋ ਹੀ ਕਹਿ ਸਕਦੇ ਭਾਈ ਫਿਰ ਅਗਰਬੱਤੀ ਕਰ ਲਿਆ, ਅਗਰ ਇਹੋ ਹੀ ਗੁਰੂ ਦੀ ਗੱਲ ਜੋ ਆਪ ਕੀਤਾ ਉਹੀ ਦੂਜੇ ਨੂੰ ਦੱਸਾਂਗੇ। ਜੇ ਬੰਦਾ ਦੱਸੇ ਭਾਈ ਬੇਈਮਾਨੀ ਨਹੀਂ ਕਰਨੀ, ਮੇਰਾ ਗੁਰੂ ਇੰਜ ਆਖਦਾ, ਇਹ ਆ ਗੁਰੂ ਦੀ ਗੱਲ ਭਾਈ, ਬੇਈਮਾਨੀ ਨਹੀਂ ਕਰਨੀ, ਬੁਰਾ ਨਹੀਂ ਸੋਚਣਾ ਕਿਸੇ ਦਾ, ਬੁਰਾ ਨਹੀਂ ਸੋਚਣਾ, ਇਹ ਆ ਧਰਮ, ਇਹ ਆ ਸੱਚਾਈ। ਉਹ ਅਕਸਰ ਹੀ ਆਪਾਂ ਸੁਣਦੇ ਹਾਂ ਨਾ, ਦੋ ਭਰਾ ਸੀ, ਉਹਨਾਂ ਅਸਲ ਸਿੱਖਿਆ ਬੜੀ ਮਿਲਦੀ, ਭਾਵੇਂ ਕਹਾਣੀਆਂ ਆਪਾਂ ਸੁਣੀਆਂ ਹੀ ਆ, ਸੁਣਾਈਆਂ ਹੀ ਆ ਸਾਰਿਆਂ ਨੇ। ਉਹ ਕਣਕ ਇੱਕ ਦੀ ਕਣਕ ਥੋੜੀ ਜਿਹੀ ਜ਼ਿਆਦਾ ਨਿਕਲ ਆਈ ਜਾਂ ਬਰਾਬਰ ਹੀ ਪੈ ਰਹੀ ਹੁੰਦੀ, ਵੰਡੇ ਆਈ ਹੈ ਨਾ। ਛੋਟੇ ਭਰਾ ਨੇ ਸੋਚਿਆ ਕਿ ਇਹਨਾਂ ਵੱਡੇ ਭਰਾ ਦੀ ਲੜਕੀ ਦਾ ਵਿਆਹ ਆ, ਮਹੀਨੇ ਬਾਅਦ ਵਿਆਹ ਆ, ਕਣਕ ਸੁੱਟੀ ਆ ਨਾ, ਇਹਨੂੰ ਜ਼ਿਆਦਾ ਲੋੜ ਆ, ਇਹਨੂੰ ਜ਼ਿਆਦਾ ਲੋੜ ਆ। ਉਹ ਉਹਨੂੰ ਕਹਿੰਦਾ ਜਾ ਤੂੰ ਘਰੇ ਜਾ ਕੇ ਪ੍ਰਸ਼ਾਦਾ ਛਕਿਆ, ਮੈਂ ਬਹਿਨਾ ਬਾਅਦ ਤੁਸੀਂ ਆ ਜਾਓ, ਮੈਂ ਛਕ ਆਊਂਗਾ। ਆਪਣੀ ਢੇਰੀ ਤੋਂ 20-25 ਪੀਪੇ ਚੁੱਕ ਕੇ ਉਹਦੀ ਢੇਰੀ ਦੇ ਸੁੱਟਤੇ, ਇਹਦੀ ਲੜਕੀ ਦਾ ਵਿਆਹ ਆਨੰਦ ਕਾਰਜ ਆ, ਇਹਨੂੰ ਜ਼ਿਆਦਾ ਲੋੜ ਆ। ਕਾਰਨ ਕੀ ਭਲਾ, ਹੁਣ ਦੋਵੇਂ ਭਰਾ ਧਰਮ ਨਿਭਾ ਰਹੇ ਨੇ, ਤੇ ਜੇ ਪੈਸੇ, ਮੈਂ ਪੈਸੇ ਜਦੋਂ ਅਸੀਂ ਵੇਚ ਕੇ, ਫਸਲ ਵੇਚ ਕੇ ਘਰੇ ਗਏ, ਪੈਸੇ ਤੇ ਬਰਾਬਰ ਹੀ ਹੋਣੇ, ਤੇ ਜੇ ਮੈਂ ਘਰਵਾਈ ਦੇ ਸਾਹਮਣੇ ਆਖਿਆ ਭਾਈ ਇਹਦੀ ਲੜਕੀ ਦਾ ਵਿਆਹ, ਇਹਨੂੰ ਥੋੜੇ ਜਿਹੇ ਪੈਸੇ ਦੇ ਦਿਓ, ਉਹਨੇ ਮੰਨਣਾ ਨੀ, ਉਹ ਤਾਂ ਸਰੀਕਾ ਪਾਲ ਕੇ ਬੈਠੀ ਹੋਣੀ ਆ, ਉਹਨੇ ਮੰਨਣਾ ਨੀ। ਉਹ ਇੱਦਾਂ ਕਰ ਰਿਹਾ ਉੱਥੇ, ਜਦੋਂ ਉਹ ਛਕਣ ਗਿਆ, ਦੂਜਾ ਕਹਿੰਦਾ ਕਿ ਇਹਦਾ ਬੱਚਾ ਬਿਮਾਰ ਹੋ ਗਿਆ ਨਾ, ਬੜਾ ਪੈਸਾ ਲੱਗ ਗਿਆ ਇਹਦਾ, 15-20 ਪੀਪੇ ਉਹਨੇ ਸੁੱਟ ਦਿੱਤੇ। ਦੋਵੇਂ ਧਰਮੀ ਤੇ ਧਰਮੀ, ਦੋਵਾਂ ਦਾ ਪਿਆਰ ਵੀ ਬਣਿਆ ਰਿਹਾ, ਕੰਮ ਵੀ ਬਰਾਬਰ ਰਿਹਾ, ਰਿਹਾ ਵੀ ਬਰਾਬਰ ਕੰਮ, ਪਿਆਰ ਵੀ ਬਣਿਆ ਰਿਹਾ। ਦੇਣ ਦੀ ਭਾਵਨਾ ਹੋਣੀ ਚਾਹੀਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਸੁਰਤ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਤੁਸੀਂ ਰਿੜਕਦੇ ਨਹੀਂ ਨਾ, ਜਿੰਨਾ ਚਿਰ ਉਹਨੂੰ ਟਕਾਉਂਦੇ ਨਹੀਂ, ਉਹਨਾਂ ਚਿਰ ਪ੍ਰਾਪਤੀ ਨਹੀਂ ਹੋਣੀ ਕਿਸੇ। ਸਾਡੀ ਕੌਮ ਨੇ ਕਾਹਲੀ ਬੜੀ ਕੀਤੀ, ਬੜੀ ਕਾਹਲੀ ਕੀਤੀ ਜੀ। ਇਹ ਸਹਿਜ ਪਾਠ ਤੋਂ ਖੰਡ ਪਾਠ ਤੇ ਆ ਕੇ ਕਹਿੰਦੇ ਤਿੰਨਾਂ ਦਿਨਾਂ 'ਚ ਹੋ ਜਾਂਦਾ, ਤਿੰਨਾਂ ਦਿਨਾਂ ਤੋਂ ਸੁਖਣੀ ਸਾਹਿਬ ਤੇ ਆ ਗਏ, ਕਾਹਲੀ ਵੇਖੋ ਕਿੰਨੀ ਕੀਤੀ, ਕਾਹਲੀ ਬੜੀ। ਹੁਣ ਇਹਨਾਂ ਨੇ ਜਪਜੀ ਸਾਹਿਬ ਤੇ ਆ ਜਾਣਾ, ਸੁਖਣੀ ਸਾਹਿਬ ਤੋਂ ਬਾਅਦ 'ਚ ਜਪਜੀ ਸਾਹਿਬ, ਜਪਜੀ ਸਾਹਿਬ ਤੋਂ ਬਾਅਦ 'ਚ ਇਹਨਾਂ ਨੇ ਪੰਜਾਂ ਪੌੜੀਆਂ ਤੇ ਆ ਜਾਣਾ, ਪੰਜਾਂ ਪੌੜੀਆਂ ਤੋਂ ਬਾਅਦ ਇਹਨਾਂ ਨੇ ਚਰਨਾਂ ਤੇ ਆ ਜਾਣਾ, ਕਿ ਗੁਰੂ ਸਾਹਿਬ ਦੇ ਇਕੱਲੇ ਚਰਨ ਹੀ ਪਾਉਣੇ ਘਰੇ, ਭਾਈ ਸਾਹਿਬ ਜੀ ਇਕੱਲੇ ਚਰਨ ਹੀ ਪਾਉਣੇ ਆ। ਕਾਹਲੀ ਬੜੀ ਕਰੀ ਜਾਣੀ, ਕਾਹਲੀ ਇਹ ਕੀ ਹੈ ਜੀ, ਕਾਹਲੀ ਏ ਪ੍ਰਾਪਤੀ ਕੁਝ ਨਹੀਂ ਆਉਣੀ। ਮੈਂ ਬੇਨਤੀ ਕਰ ਰਿਹਾ, ਹੌਲੀ ਹੌਲੀ ਕਰੋਗੇ, ਸਹਿਜ ਪਾਠ ਕਰੋਗੇ, ਜੇ ਜਿਹੜੀ ਗੱਲ ਗੁਰਮਤ ਕਹਿ ਰਹੀ ਟਿਕਾਉਣ ਵਾਲੀ, ਜੇ ਉਹ ਨਹੀਂ ਕਰੋਗੇ ਹੌਲੀ ਕੀਤਿਆਂ ਵੀ ਗੱਲ ਨਹੀਂ ਬਣਨੀ। ਜੇ ਤੁਸੀਂ ਕਹੋਗੇ ਹੌਲੀ ਹੌਲੀ ਚਲੋ ਖੰਡ ਪਾਠ ਕਰਾ ਲੈਂਦੇ ਹਾਂ, ਤਾਂ ਵੀ ਗੱਲ ਨਹੀਂ ਬਣਨੀ। ਗੱਲ ਤੇ ਬਣਨੀ ਗੁਰੂ ਦੇ ਵਿਚਾਰਾਂ ਨੂੰ ਧਾਰਨ ਕਰਕੇ। ਕਿੰਨਾ ਇਤਿਹਾਸ ਤੁਹਾਡੇ ਸਾਹਮਣੇ ਹੈ ਨਾ, ਦੋ ਦੋ ਗੱਲਾਂ ਕਿਤੇ ਸੁਣੀਆਂ ਹੋਣਗੀਆਂ ਨਾ। ਹੁਣ ਭਾਈ ਸੱਜਣ ਜੀ ਹੈ ਨਾ ਜੀ, ਉਹਨਾਂ ਨੇ ਕਿਤੇ ਕਿੰਨਾ ਕੁ ਸਹਿਜ ਪਾਠ ਕੀਤਾ ਹੋਏਗਾ, ਦੋ ਚਾਰ ਗੱਲਾਂ ਹੀ ਸੁਣ ਲਿਆਉਣੀਆਂ ਧਰਮ ਦੀਆਂ, ਭਾਈ ਤੂੰ ਇੱਦਾਂ ਕਰੀ ਜਾਂਦਾ ਗੱਲ, ਅਸਲ ਗੱਲ ਤੇ ਆ ਆ, ਚਲੋ ਠੀਕ ਹੈ। ਮਨ ਸੁੱਖ ਨੂੰ ਕਿਤੇ ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦੇ ਉਹ ਕਿੰਨੀ ਕੁ ਬਾਣੀ ਹੋਊਗੀ ਤੁਹਾਨੂੰ ਦੱਸੋ, ਤੁਸੀਂ ਸਹਿਜ ਪਾਠ ਥੋੜਾ ਸੁਣਾਇਆ ਹੈਗਾ। ਗੱਲ ਸਮਝਣ ਵਾਲੇ ਤੇ ਡਿਪੈਂਡ ਕਰਦੀ ਕਿ ਸਮਝਣ ਵਾਲਾ ਕਿਹੋ ਜਿਹਾ ਹੈ, ਮੰਨਣ ਵਾਲਾ ਕਿਹੋ ਜਿਹਾ। ਜੇ ਮੰਨ ਲਓ ਆਪਾਂ ਕਹਿ ਦਈਏ ਹੁਣ ਮੈਂ ਕਹਿੰਦਾ ਮੈਕ ਨਹੀਂ ਹੈ, ਮੈਨੂੰ ਕਿੱਦਾਂ ਮਨਾ ਲਓ ਕੋਈ ਦੱਸੋ, ਮਨਾ ਸਕਦਾ ਕੋਈ ਮੈਨੂੰ? ਮੈਂ ਕਹਿੰਦਾ ਨਹੀਂ ਹੈਗਾ, ਕੀ ਕਰੀ ਜਾਓ ਕੋਈ? ਜੇ ਨਹੀਂ ਮੰਨ ਰਿਹਾ ਬੰਦਾ, ਜੇ ਕੋਈ ਮੰਨਣ ਵਾਲਾ ਹੀ ਉਹੋ ਜਿਹਾ, ਕੋਈ ਨੀ ਮਨਾ ਸਕਦਾ। ਸ਼੍ਰੀ ਚੰਦ ਨੂੰ ਮਨਾ ਲਿਆ ਸੀ ਕਿਤੇ ਦੱਸੋ? ਮੰਨਣ ਵਾਲਾ ਹੀ ਨਹੀਂ ਸੀ, ਉਹੋ ਮੰਨਣ ਵਾਲਾ ਹੀ ਉਹੋ ਜਿਹਾ ਸੀ, ਕਹਿੰਦਾ ਮੈਂ ਨਹੀਂ ਮੰਨਣਾ, ਮੈਂ ਤਾਂ ਧੂਣੀਆਂ ਲਾਇਆ ਕਰੂੰ। ਪਾਗਾਂ ਵਾਲੇ, ਉਹਨੇ ਉਤਸ਼ਾਹ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਨਹੀਂ ਹੁਣ ਮਨਾਇਆ ਜਾਂਦਾ ਜਿੰਨੇ ਉਤਸ਼ਾਹ ਨਾਲ ਸ਼੍ਰੀ ਚੰਦ ਨਾਲ ਮਨਾਇਆ ਜਾਂਦਾ। ਉੱਥੇ ਜਹੇਦਾਰ ਵੀ ਜਾਂਦੇ ਆਪਣੇ, ਗੁਰੂ ਨਾਨਕ ਸਾਹਿਬ ਜੀ ਦਾ ਕਿਤੇ ਹੋਵੇ ਨਾ ਸਮਾਗਮ, ਉੱਥੇ ਭਾਵੇਂ ਨਾ ਆਉਣ, ਸ੍ਰੀ ਚੰਦ ਦੇ ਚੇਚੇ ਚੱਲ ਕੇ ਜਾਂਦੇ, ਉੱਥੇ ਜਾ ਕੇ ਫਿਰ ਆਪ ਹੀ ਦੱਸ ਦਿੰਦੇ ਸਾਰੇ ਰਜ਼ੇਵੇਂ ਛੱਡ ਕੇ ਪਹੁੰਚੇ ਹੋਏ ਹਨ। ਆਪ ਹੀ ਦੱਸ ਦਿੰਦੇ ਵੀ ਬੜੇ ਮੁਸ਼ਕਲ ਪਹੁੰਚੇ ਆ, ਕੰਮ ਬੜੇ ਸੀ, ਪਰ ਆਉਣਾ ਜ਼ਰੂਰੀ ਸੀ, ਕਿਉਂਕਿ ਸਰੀਕ ਗੁਰੂ ਨਾਨਕ ਸਾਹਿਬ ਜੀ ਦਾ ਤਾਂ ਅਸੀਂ ਇਹਦੇ ਨਾਲ ਖੜਨਾ। ਬੜਾ ਜ਼ੋਰ ਲੱਗਾ ਹੋਇਆ, ਬੜਾ ਜ਼ੋਰ ਲੱਗਾ ਹੋਇਆ। ਖੈਰ ਗੁਰੂ ਕਿਰਪਾ ਕਰੇ, ਲੋੜੇ ਸਮਝ ਤਨ ਕਰ ਮਟਕੀ, ਮਨ ਮਾਹੇ ਬਲੋਈ। ਸਰੀਰ ਨੂੰ ਮਟਕੀ ਬਣਾ ਲਾ, ਇਹਦੇ ਵਿੱਚ ਸ਼ਬਦ ਪਾਲਾ, ਰਿੜਕਣਾ ਸ਼ੁਰੂ ਕਰ ਦੇ, ਭਾਵੇਂ ਕੋਈ ਵੀ ਹੈ, ਬੱਚਾ ਹੀ ਹੈ ਨਾ, ਨੌਜਵਾਨ ਹੈ, ਬਜ਼ੁਰਗ ਹੈ, ਰਿੜਕਣਾ ਸ਼ੁਰੂ ਕਰ ਦੋ। ਇਸ ਮਟਕੀ ਮੈਂ ਸ਼ਬਦ ਸੰਜੋਈ, ਇਸ ਮਟਕੀ ਦੇ ਵਿੱਚ ਸ਼ਬਦ ਵਸਿਆ ਹੋਇਆ, ਸ਼ਬਦ ਟਿਕਿਆ ਹੋਇਆ, ਜੋ ਤੇ ਜਿੱਥੇ ਆਪਣਾ ਨਾਲ ਹੋਵੇ ਨਾ ਆਪਣਾ, ਉੱਥੇ ਫਿਕਰ ਕੋਈ ਨਹੀਂ ਹੁੰਦਾ। ਗੁਰੂ ਨੂੰ ਅੱਜ ਆਪਾਂ ਸਾਰੇ ਆਪਣੇ ਨਾਲ ਬਣਾ ਲਈਏ ਕਿ ਸਾਡਾ ਵੱਡਾ ਮੇਰੇ ਨਾਲ ਹੈ। ਜਦੋਂ ਇਹ ਗੱਲ ਸਮਝ ਆ ਗਈ, ਫਿਕਰ ਸਾਰੇ ਹੀ ਫਿਕਰ ਮੁੱਕ ਜਾਣੇ। ਬੱਚੇ ਨੂੰ ਕੋਈ ਫਿਕਰ ਨਹੀਂ, ਉਹਨੂੰ ਪਤਾ ਮੇਰਾ ਬਾਪੂ ਮੇਰੇ ਨਾਲ ਆ, ਉਹਨੂੰ ਕੋਈ ਫਿਕਰ ਨਹੀਂ, ਕੋਈ ਟੈਨਸ਼ਨ ਨਹੀਂ, ਉਹਨੂੰ ਆਜ਼ਾਦ ਹੈ ਬੱਚਾ, ਭੱਜਾ ਫਿਰਦਾ ਸਾਨਾ ਸਾਰੇ ਥਾਵਾਂ ਤੇ, ਕਰੀਏ ਇਹ ਗਲੀ ਚ ਗੁਰਦੁਆਰੇ ਦੀ ਭੱਜ ਜਾਂਦਾ, ਕਰੀ ਉਹਨੂੰ ਪਤਾ ਮਹਾਨੇ ਆਪੇ ਲੱਭ ਲੈਣਾ ਜੇ ਗਵਾਚ ਗਿਆ ਤੇ। ਗੁਰੂ ਜਿੱਦਣ ਗੁਰੂ ਅਸੀਂ ਆਪਣੇ ਨਾਲ ਸਮਝ ਲੈਣਾ ਕਿ ਵਾਕਿਆ ਹੀ ਨਾਲ ਆ, ਅਜੇ ਅਸੀਂ ਨਖਰੇ ਜੇ ਕਰਦੇ ਹਾਂ, ਅਜੇ ਅਸੀਂ ਮੰਨਦੇ ਨਹੀਂ ਅਸੀਂ ਨਾਲ ਆ। ਜਿੱਦਣ ਅਸੀਂ ਮੰਨ ਲਿਆ ਨਾ, ਉਦਣ ਸਾਰੇ ਕੰਮ ਛੱਡਣੇ ਪੈਣੇ, ਉਦਣ ਬੁਰਿਆਈਆਂ ਸਭ ਕੁਝ ਛੱਡਣਾ ਪੈਣਾ, ਉਦਣ ਸਾਰਾ ਕੁਝ, ਅਜੇ ਅਸੀਂ ਮੰਨਦੇ ਨਹੀਂ। ਸਤਿਗੁਰੂ ਜੀ ਕਿਰਪਾ ਕਰਨ, ਹਰ ਕਾ ਬਲੋਵਨਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ। ਹਰ ਕਾ ਬਲੋਵਨਾ, ਪ੍ਰਮਾਤਮਾ ਜੀ ਦਾ ਜਿਹੜਾ ਗਿਆਨ, ਜਿਹੜਾ ਰਿੜਕਣਾ ਹੈ ਨਾ, ਉਹ ਮਨ ਕਾ ਵਿਚਾਰਾ ਹੈ, ਮਨ ਦੀਆਂ ਵਿਚਾਰਾਂ ਨੂੰ ਸਹੀ ਕਰਨਾ। ਇੱਥੋਂ ਗਿਆਨ ਜਿਹੜਾ ਨਾ, ਦੁਨੀਆਂ ਦਾ ਬੜਾ ਗਿਆਨ ਬਾਹਰ ਹੋਰ ਵੀ ਹੈਗਾ, ਇਹ ਸਿਰਫ ਮਨ ਦੀਆਂ ਵਿਚਾਰਾਂ ਨੂੰ ਸਹੀ ਕਰਨ ਵਾਸਤੇ। ਗੁਰਬਾਣੀ ਦਾ ਇੰਨਾ ਕੁ ਗਿਆਨ ਸਾਡੇ ਕੋਲ ਹੈਗਾ, ਜਦੋਂ ਅਸੀਂ ਸਹੀ ਤੁਰ ਪਏ ਨਾ, ਸਿੱਧੇ ਮੰਜ਼ਿਲ ਆਪਣੇ ਆਪ ਹੀ ਮਿਲ ਜਾਣੀ ਸਾਨੂੰ, ਆਪਣੇ ਆਪ ਹੀ ਪਹੁੰਚ ਜਾਣਾ ਸਾਨੂੰ। ਕਹੋ ਕਬੀਰ ਨਦਰ ਕਰੇ ਜੇ ਮੀਰਾ, ਰਾਮ ਨਾਮ ਲੱਗ ਉਤਰੇ ਤੀਰਾ। ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਸਾਰੇ ਕਲੇਸ਼ ਖਤਮ ਹੋ ਜਾਂਦੇ ਨੇ। ਕਹੋ ਕਬੀਰ ਨਦਰ ਕਰੇ ਜੇ ਮੀਰਾ, ਮੀਰਾ ਪਰਮਾਤਮਾ, ਜੇ ਮੈਂ ਪਰਮਾਤਮਾ ਵੱਲ ਨਦਰ ਕਰ ਲਵਾਂ। ਸਮਝਿਓ, ਇੱਥੇ ਟਪਲਾ ਖਾ ਜਾਂਦੇ ਹਾਂ, ਟਪਲਾ ਇਹ ਖਾਂਦੇ ਹਾਂ, ਜੇ ਰੱਬ ਜੀ ਮੇਰੇ ਵੱਲ ਨਦਰ ਕਰ ਲੈਣ, ਮੇਰੇ ਨੌਕਰ ਥੋੜਾ, ਜੇ ਮੈਂ ਪਰਮਾਤਮਾ ਵੱਲ ਨਦਰ ਕਰ ਲਵਾਂ, ਜੇ ਮੈਂ ਗਿਆਨ ਵੱਲ ਆਪਣਾ ਧਿਆਨ ਕਰ ਲਵਾਂ। ਧਿਆਨ ਹੀ ਕਰਦੇ ਆ ਨਾ ਜੀ, ਕੋਈ ਵੀ ਕੰਮ ਜਦੋਂ ਸਿੱਖਦੇ ਹਾਂ, ਧਿਆਨ ਕੌਣ ਸਿਖਾਉਣ ਵਾਲਾ ਧਿਆਨ ਕਰਦਾ ਕਿ ਸਿੱਖਣ ਵਾਲਾ? ਜੀ ਸਿੱਖਣ ਵਾਲਾ, ਸਿਖਾਉਣ ਵਾਲਾ ਕਹਿੰਦਾ ਧਿਆਨ ਨਾਲ ਸਿੱਖ। ਨਦਰ ਅਪੱਠੀ ਜੇ ਕਰੇ, ਜਦੋਂ ਜਿੱਦਣ ਅਸੀਂ ਆਪਣੀ ਨਦਰ ਗਿਆਨ ਵਾਲੇ ਪਾਸੇ ਪੁੱਠੀ ਕਰ ਲਈ, ਉਦੋਂ ਹੀ ਸੁਲਤਾਨਾ ਘਾ ਕਰਾਏ ਦਾ, ਉਦੋਂ ਹੀ ਬਿਰਤੀ ਖਰਾਬ ਹੋ ਜਾਣੀ, ਉਦੋਂ ਧੱਕੇ ਪੈਣਗੇ, ਬੰਦਾ ਟਕੇ ਟਕੇ ਤੇ ਵਿਕਦਾ ਫਿਰੇਗਾ। ਤੇ ਨਦਰ ਉਪੱਠੀ ਜੇ ਕਰੇ, ਜੇ ਬੰਦਾ ਸੱਚ ਵਾਲੇ ਪਾਸਿਓ ਨਦਰ ਪੁੱਠੀ ਕਰ ਲਵੇ, ਜੇ ਜੀਵੇ ਪਤ ਲੱਥੀ ਜਾਏ ਹੋ ਜਾਂਦਾ ਬੰਦਾ, ਜ਼ਮੀਰ ਕਰਕੇ ਮਰ ਜਾਂਦਾ। ਗੁਰੂ ਵਾਲੇ ਪਾਸਿਓ ਨਦਰ ਪੁੱਠੀ ਨਹੀਂ ਕਰਨੀ, ਗੁਰੂ ਨਹੀਂ ਕਰਦਾ। ਆਪਾਂ ਅਕਸਰ ਇਹੋ ਜਿਹਾ, ਗੁਰੂ ਨੇ ਕਿਰਪਾ ਹੀ ਨਹੀਂ ਕੀਤੀ, ਗੁਰੂ ਜਦੋਂ ਨਦਰ ਕਰੇਗਾ, ਗੁਰੂ ਦਾ ਸਾਰਿਆਂ ਦੇ ਉੱਤੇ ਕਿਰਪਾ ਹੋ ਰਹੀ ਹੈ। ਬੰਦੇ ਨੇ ਆਪਣੀ ਨਦਰ ਭਾਵ ਆਪਣੇ ਸੁਰਤ ਦਾ ਧਿਆਨ ਗੁਰੂ ਵਾਲੇ ਪਾਸਿਓ ਪੁੱਠਾ ਕੀਤਾ ਆ, ਦੂਜੇ ਬੰਨੇ ਕੀਤਾ ਆ। ਸਾਹਿਬ ਕਿਰਪਾ ਕਰਨ, ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ। ਗੁਰੂ ਸਾਹਿਬ ਜੀ ਗੁਰੂ ਸੰਗਤ ਬਖਸ਼ਣ ਯੋਗ ਹੈ, ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ, ਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ।